जगत गुरु श्री गुरु हरगोबिंद साहब जी महाराज जी दे व्याह दियां तैयारियां होईयां। डल्ले नगर दे रहण वाले महापुरख बाबा नारायण दास जी ने गुरु अर्जन देव साहब नूं बेनती कीती, सतगुरु सच्चे पातशाह कृपा करो, व्याह दी तिथ दसो। ते गरीब नवाज पातशाह ने गुरसिखां नाल विचार करके माघ दे महीने दी दसवीं सुधी दी तिथ रखी है। बाबा नारायण दास जी बड़ी खुशी नाल घर गए, डल्ले पिंड पहुंचे, परिवार नूं दस्या, व्याह दे सारे समागम दियां तैयारियां करन लगे। गुरु घर विच भी उत्सव मनाए जा रहे ने, व्याह दियां तैयारियां हन, बरात चढ़दी है। बेअंत गुरु के सिख, बेअंत गुरु कियां संगतां श्री अमृतसर साहब पहुंच रही ने। महाराज गुरु अर्जन देव साहब जी नूं संगत आ के वधाइयां दिंदी है। तैयारियां हो रही ने, मठियाईयां पकवान तैयार हो रहे ने। सचखंड श्री हरिमंदर साहब विखे व्याह की अरदास जो गुरसिखी की मर्यादा है, कीता लोड़िया काम सुहार पै आखी है, कार्ज देहो सवार सतगुर सच साखी है। महाराज जी दे चरणा विच इस कार्ज की आरंभता की अरदास करन वास्ते गुरु अर्जन देव साहब ने तैयारी कीते हन। आओ मन बिरतियां एकाग्र करके सतगुरु जी का पावन पवित्र इतिहास सरवण करिए। जगत गुरु श्री गुरु अर्जन देव साहब जी दे चरणा दा ध्यान हिरदे च वसाउंदे आं, अपनी रसना नूं पवित्र करदे आं। सभु माई भाई आखो जी सतनाम
श्री वाहे गुरु साहिब जी,
सतनाम
श्री वाहे गुरु साहिब जी। पित थान छप्यो हर मंदर को,
गुरु अर्जन देव साहब जी ने कड़ा प्रसाद दियां देगां तैयार करवाईयां, मठियाईयां पकवान सिख तैयार करके ले आए। पिता जगत गुरु श्री गुरु रामदास साहब जी दे पावन स्थान ते जजन भजन करन लई महाराज गुरु रामदास साहब जी दे दरबार विच अरदास बेनती करन लई महाराज पंजवे पातशाह जी चल के आए हन।
हित पूजन के चल सुंदर को,
गुरु रामदास साहब जी दे पावन इतिहासक स्थान सचखंड श्री हरिमंदर साहब दी पूजा करन लई गुरु चरणा च अरदास बेनती करन लई के व्याह दा कार्ज रंभणा महाराज आप जी कृपा करके साखी रूप होके वरत्यो। ये कार्ज आप जी दे ने, आप जी ने रास करने हन। ए अरदास बेनती करन वास्ते महाराज जी चले हन।
सिख सेवक पीर सो साथ महा,
सतगुरु जी दे नाल बहुत सारियां सिख संगतां, बहुत सारे गुरु घर दे सेवादार जेड़े गुरु के महलां विच सेवावां निभाउंदे सन वो सब चल के आए हन।
तट तीरथ पौर पहुंच तहा,
श्री अमृतसर सरोवर दे कंडे ते चलदिआं गुरु के महलां चो महाराज जी पहुंचे हन।
हर गोविंद नारे अनेक मिली,
धन गुरु हरगोबिंद साहब छेवे पातशाह जी महाराज जी नूं बहुत सारियां जिहड़ियां नगर दियां इस्त्रियां ने ओ आन के मिलियां हन।
निज संग करे तह गंग चली,
माता गंगा जी दे कोल आ पहुंचियां, छेवे पातशाह दे दर्शन कीते। माता गंगा जी ने उन्हां सारियां सखियां नूं अपने नाल दियां सारियां इस्त्रियां नूं नाल लिया है।
गुर अगर पए पश्चात इही,
सब तो अगे महाराज पंजवे पातशाह जा रहे ने, कड़ा प्रसाद दी देग है, नाल मठियाईयां पाईयां होईयां ने वड्डियां वड्डियां परातां चंगेरां च, टोकरे ने वड्डे वड्डे मठियाईयां दे, पिछे माता गंगा जी होर बहुत सारियां इस्त्रियां धन गुरु हरगोबिंद साहब जी नाल नाल आ रहे ने।
गुरु नानक नाम उचारत ही,
गुरु के महलां तो दरबार साहब वल आ रहे ने महाराज जी दे चरणा च रजोई करन लई अरदास करन वास्ते। और रस्ते विच महाराज गुरु नानक साहब जी दी सिफत करदे आउंदे, महाराज धन गुरु नानक साहब जी दी वड्याई करदे आउंदे हन।
दरबार के द्वार नमो कह के,
सतखंड श्री हरिमंदर साहब पहुंच के दरबार साहब आके दरवाजे ते नमस्कार कीती दर्शनी लोड़ी ते,
पर दक्षिण दीन सभी फिर के,
दरबार साहब आके महाराज जी दा दरबार दा जेड़ा मुख दरवाजा है उथे आके महाराज जी ने नमस्कार कीती, सारी संगत ने प्रणाम कीती। नमस्कार करके पहला सतगुरु जी ने परिक्रमा की दरबार साहब जी दी।
सब होए खरे अरदास करी,
फिर दरबार साहब दे सानमुख खलो के सब ने अरदास कीती।
पर फूलन की बरखा सो चरी,
और फूलां दी बरखा महाराज जी दे पावन दरबार च संगत ने कीती।
बहुत धूप तुखावत देवत है,
बहुत सारिया सुगंधिया दा चर्चन कीता जा रहा, इतर फलेल दा चर्चन कीता जा है।
कर जोरत श्री गुर सेवत है,
और हाथ जोड़ के धन गुरु रामदास साहब जी नु मनाउंदे, महाराज श्री गुरु ग्रंथ साहब जी दी पूजा कर दे।
बरताद प्रसाद समूह दियो,
अरदास कीती महाराज जी छेवे पातशाह गुरु हरगोबिंद साहब दे व्याह कार्ज रखे हन। आप जी ने कृपा करके ना कार्जा च आप साखी रूप होके वर्तना महाराज, ए कार्ज सारे निर्विघनता सहित व्याह दे संपन्न कराने, ए अरदास बेनती करके फिर सारी संगत विच प्रसाद वंडिया गया।
भिख मंगल को हर खंत हियो,
बड़े मंगल ने गुरु घर विच, बहुत भारी उत्सव हो रहे ने, इना मंगलां नूं खुशियां नूं वेख के सब प्रसन्न हो रहे हन।
हर बंद करे अभिबंदन को,
हाथ जोड़ के सब बंदना कर दे, प्रणाम कर दे, नमस्कार कर दे हन।
गुरु नाम जपै अभिनंदन को,
और सतगुरु जी दा नाम जपदे ने धन गुरु रामदास साहब जी, धन गुरु रामदास साहब जी कह के शीश झुकाउंदे ने सारे सिख।
इम गंग लिए निज नंदन को,
सत्कार योग माता गंगा जी भी आए ने दरबार साहब, अपने साहबजादे श्री गुरु हरगोबिंद साहब जी नू नाल लेके आए ने माता जी।
झुक बंदत है जग बंदन को,
और झुक के शीश झुका के माता जी ने मथा टेकया, नमस्कार कीती है बड़े अदब नाल।
उन आए निकेत आनंद परी,
गुरु हरगोबिंद साहब जी ने आके प्रणाम कीती, दरबार साहब विच अरदास बेनती करन तो बाद माता जी सतगुरु सच्चे पातशाह जी दे समेत महलां विच वापस आए हन।
कुल रीत हुती सब ही सो कुरी करी,
माता जी ने जेड़ी अपनी कुल रीत सी सोडियां दी चलदी आउंदी गुरु घर विच, ओ सारियां कुल रीतियां जो गुरमत आशे अनुसार सन, ओ सत्कार योग माता गंगा जी ने कीतियां हन।
मिष्ठान दियो सबके घर में,
जिन्नी संगत आई है सब नू मठियाई दे के भेजा माता जी ने, दो दो चार चार सेर खुली मठियाई, किसे नू खाली नहीं जान दिता माता जी ने, सब दियां झोलियां मठियाई दे नाल भर के टोड़िया है।
रहे ऊच जो नीच गुरुपुर में,
भावे कोई उच्चा है भावे कोई नीवा, सब नू गुर जेड़े गुरु नगरी च रहिंदे है, कोई अमीर है गरीब है वड्डा है छोटा है, गुरु साहब दे घर विच सारियां नू एक समान दृष्टि नाल ही वेख्या जांदा है। सब नू मठियाईयां दित्तियां ने माता जी ने, सब नू एक सार मठियाई वंड के तोरिया है।
इम मंगल ओ कुल रीत जिती,
एदा जिन्नियां कुल रीतियां ते गुरु घर दे जितने मंगल ने खुशियां ने ओ कीतियां हन।
हर खाए करी तब गंग तिती,
माता गंगा जी ने सारी मर्यादा गुरु घर दी संपन्न कीती है, व्याह आनंद कारजां दी जेड़ी मर्यादा उस वेले सीगी ओ कीती है।
जस फैलत पात इस देश महा,
सारे देश विच गुरु घर दा जस फैलिया, जेड़े मंगते जाचक गुरु घरों दान लैके गए ने, ओ जदों दूसरे नगरां दूसरे शहरां च जांदे ने, उत्थे जाके गुरु घर दी महिमा करदे हन। ते गुरु अर्जन देव साहब जी दे साहबजादे दे व्याह कारजां दे विच सानू सतगुरां ने बड़ा दान बख्शिया है, बहुत वड्डा उत्सव मंगलाचार गुरु घर विच होए हन। एदा गुरु घर दी उपमा सतगुरु जी दी महिमा ओ सारे देश विच फैल रही है।
धन लैयो चरंत जहां सो कहां,
जेड़े गुरु घरों दान लैके गए ने, पट कलावत ढाडी मराशी जां फिर जेड़े मंगते ने, ए जेड़े जेड़े भी दान लैके गए, जेड़े नाद वजाउण आए सी कोई साज वजाउण वाले, वो जिथे जिथे भी जांदे ने दान लैके सतगुरु जी दे घर दी महिमा करदे जांदे हन।
पुन श्री गुर सोज मंगावत है,
सतगुरु जी व्याह दा दिन नेड़े आ रहा, ਇਸ ਕਰਕੇ ਜਿੰਨੀ ਵਿਆਹ ਵਾਸਤੇ ਸਮੱਗਰੀ ਚਾਹੀਦੀ ਹੈ, ਗੁਰੂ ਘਰ ਵਿੱਚ ਤਾਂ ਹੁਣ ਕੋਈ ਗਿਣਤੀ ਮਿਣਤੀ ਨਹੀਂ ਨਾ ਵੀ ਕਿੰਨੀ ਕੁ ਸੰਗਤ ਆਉਣੀ ਹੈ ਵਿਆਹ ਤੇ। ਹਰ ਇੱਕ ਦੇ ਮਨ ਚ ਰੀਝ ਹੋਣੀ ਆ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਸਮਾਗਮ ਵੇਖਣੇ ਆ। ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਉਸੇ ਤਰੀਕੇ ਨਾਲ ਤਿਆਰੀ ਕਰਾ ਰਹੇ ਨੇ। ਜਿੰਨਾ ਵਿਆਹ ਸ਼ਾਦੀ ਦੇ ਵਿੱਚ ਲੰਗਰ ਪ੍ਰਸ਼ਾਦਾ ਪੱਕਣਾ ਹੈ ਉਹਦੇ ਵਾਸਤੇ ਜਿਹੜਾ ਜਿੰਨੀ ਸਮੱਗਰੀ ਚਾਹੀਦੀ ਹੈ ਉਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਮੰਗਵਾ ਰਹੇ ਨੇ।
ਹਿਤ ਵਿਆਹ ਆਵਾਸ ਰਖਾਵਤ ਹੈ,
ਮੰਗਾ ਮੰਗਾ ਕੇ ਵਿਆਹ ਦਾ ਜਿੰਨਾ ਸਾਜ ਸਮਾਜ ਚਾਹੀਦਾ, ਚਾਹੇ ਉਹ ਵਸਤਰ ਨੇ, ਚਾਹੇ ਉਹ ਆਭੂਸ਼ਣ ਨੇ, ਚਾਹੇ ਉਹ ਹੋਰ ਅਨੇਕ ਪ੍ਰਕਾਰ ਦੇ ਵਿਆਹਾਂ ਦੇ ਜਿਹੜੇ ਸਮਾਨ ਹੁੰਦੇ ਆ ਉਹ ਮੰਗਵਾ ਮੰਗਵਾ ਕੇ ਮਹਿਲਾਂ ਚ ਰੱਖ ਰਹੇ ਨੇ।
ਬਹੁ ਗ੍ਰਾਮਣ ਤੇ ਕ੍ਰਿਤ ਲੇਤ ਪਏ,
ਉਹ ਬੜਾ ਲੱਗਣਾ ਸੀ ਕਿਉਂਕਿ ਲੰਗਰ ਪੱਕਣਾ ਹੈ ਤੇ ਜਿੰਨਾ ਲੰਗਰ ਸੀ ਉਹਨਾਂ ਦਿਨਾਂ ਵਿੱਚ ਘਿਓ ਵਿੱਚ ਹੀ ਪੱਕਦਾ, ਦੇਸੀ ਘਿਓ ਚ। ਉਹ ਦੇਸੀ ਘਿਓ ਦੇ ਵਿੱਚ ਪਕਵਾਨ ਬਣਨੇ ਸੀ, ਲੰਗਰ ਪੱਕਣਾ ਸੀ ਤੇ ਘਿਓ ਦਾ ਹੀ ਬਹੁਤ ਜ਼ਿਆਦਾ ਖਰਚ ਹੋਣਾ ਸੀ। ਗੁਰੂ ਘਰ ਚ ਦੇਗ ਬਣਦੀ ਆ ਕੜਾਹ ਪ੍ਰਸ਼ਾਦ ਦੀ, ਉਹਦੇ ਵਿੱਚ ਵੀ ਦੇਸੀ ਘਿਓ ਵਰਤਦਾ। ਤੋ ਬਹੁਤ ਸਾਰੇ ਇੱਕ ਦੋ ਥਾਵਾਂ ਤੋਂ ਸ਼ਹਿਰਾਂ ਤੋਂ ਤਾਂ ਨੀ ਨਾ ਗੱਲ ਬਣਨੀ ਸੀ, ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਘਿਓ ਜੋੜਦੇ ਨੇ ਘਰਾਂ ਚ ਉਹਨਾਂ ਕੋਲੋਂ ਕਿਤੋਂ 5 ਸੇਰ, ਕਿਤੋਂ 10 ਸੇਰ, ਕਿਤੋਂ 20 ਸੇਰ। ਅੱਜ ਵਾਂਗੂ ਨਹੀਂ ਸੀ ਮਾਹੌਲ ਵੀ ਘਿਓ ਪਾ ਖਬਰੇ ਕਿੱਥੋਂ ਇਕਦਮ ਕਿਸੇ ਨੂੰ ਕਹਿ ਦਿਓ ਵੀ 20 ਕਿਲੋ ਚਾਹੀਦਾ, ਨਾ ਉਹਦੇ ਕੋਲ ਮੱਝ ਹੁੰਦੀ ਹੈ ਤੇ ਨਾ ਕੁਝ ਹੋਰ, ਉਹ ਪਤਾ ਨੀ ਕਿੱਥੋਂ ਪ੍ਰਗਟ ਕਰਕੇ ਲੈ ਆਉਂਦੇ ਹੈ। ਪਰ ਉਦੋਂ ਲੋਕ ਸ਼ੁੱਧ ਬਿਰਤੀ ਰੱਖਦੇ, ਖਾਂ ਘੱਟੋ ਘੱਟ ਜਿਹੜਾ ਅੰਨ ਹੈ ਇਹਦਾ ਸਤਿਕਾਰ ਕਰਦੇ ਵੀ ਇਹ ਖਾਣ ਪੀਣ ਦੀਆਂ ਵਸਤੂਆਂ ਨੇ, ਅੰਨ ਹੈ, ਇਹਦੇ ਵਿੱਚ ਨਹੀਂ ਧੋਖਾ ਕਰਨਾ, ਇਹ ਅੰਨ ਦੇਵਤਾ ਹੈ। ਤੋ ਲੋਕਾਂ ਦੇ ਦਿਲਾਂ ਦੇ ਵਿੱਚ ਏਦਾਂ ਦੀ ਬਿਰਤੀ ਇਹ ਨਹੀਂ ਵੀ ਜ਼ਹਿਰ ਖਵਾਉਣਾ ਕਿਸੇ ਨੂੰ, ਬਿਖ ਖਵਾਉਣਾ। ਤੋ ਇਸ ਪ੍ਰਕਾਰ ਦੀ ਬਿਰਤੀ ਸੀ, ਖਾਣ ਪੀਣ ਵਿੱਚ ਸ਼ੁੱਧ ਭਾਵ ਰੱਖਦੇ ਸੀ। ਤੋ ਭੋਜਨ ਜਿਹੜਾ ਉਹ ਪਿੰਡਾਂ ਚੋਂ ਇਕੱਠਾ ਕਰਕੇ ਮੰਗਾਉਣਾ ਸੀ, ਵੱਡੇ ਵੱਡੇ ਕੁੱਪੇ ਹੁੰਦੇ ਸਨ ਘਿਓ ਦੇ, ਉਹ ਭਰਵਾ ਕੇ ਮਹਾਰਾਜ ਜੀ ਮੰਗਵਾ ਰਹੇ ਹਨ।
ਧਨ ਪਾਸ ਮਸੰਦਨ ਕੇ ਸੋਦਏ,
ਗੁਰੂ ਘਰ ਦੇ ਵਿੱਚ ਸਾਰੇ ਕਾਰਜ ਕਰਨ ਵਾਲੇ ਮਸੰਦ ਸਨ। ਮਸੰਦਾਂ ਨੂੰ ਮਾਇਆ ਦੇ ਦਿੱਤੀ, ਕਿਸੇ ਨੂੰ ਕਿਹਾ ਭਾਈ ਡਿਊਟੀ ਲਾਈ ਮਸੰਦਾਂ ਦੀ ਵੀ ਤੇਰੀ ਡਿਊਟੀ ਘਿਓ ਇਕੱਠਾ ਕਰਨ ਦੀ ਹੈ। ਲਾਂਗਰੀਆਂ ਨੂੰ ਪੁੱਛ ਲਿਆ ਵੀ ਕਿੰਨਾ ਘਿਓ ਚਾਹੀਦਾ, ਉਸ ਹਿਸਾਬ ਨਾਲ ਘਿਓ ਇਕੱਠਾ ਕੀਤਾ ਜਾ ਰਿਹਾ। ਕਿਸੇ ਨੂੰ ਕਿਹਾ ਭਾਈ ਤੂੰ ਖੰਡ ਇਕੱਠੀ ਕਰਨੀ ਹੈ, ਜਿੱਥੋਂ ਖੰਡ ਮਿਲੇ, ਗੁੜ ਮਿਲੇ, ਸ਼ੱਕਰ ਮਿਲੇ, ਉਹ ਇਕੱਠੀ ਕਰਕੇ ਲਿਆਉਣੀ ਹੈ।
ਪੂਰਨ ਮੈਂ ਧਨ ਭੇਜ ਦਿਓ,
ਮਾਇਆ ਦੇ ਕੇ ਭੇਜ ਦਿੱਤਾ ਵੀ ਜਿੱਥੋਂ ਜਿੱਥੋਂ ਮਿਲੇ ਖਰੀਦ ਕਰਕੇ ਲੈ ਆਓ, ਜਿੱਥੋਂ ਖੰਡ ਮਿਲਦੀ ਹੈ ਉੱਥੋਂ ਖੰਡ ਖਰੀਦ ਕੇ ਲੈ ਆਓ, ਜਿੱਥੋਂ ਘਿਓ ਮਿਲਦਾ ਉੱਥੋਂ ਘਿਓ ਖਰੀਦ ਕੇ ਲੈ ਆਓ, ਜਿੱਥੋਂ ਦਾਲਾਂ ਸਬਜ਼ੀਆਂ ਮਿਲਦੀਆਂ ਉੱਥੋਂ ਉਹ ਖਰੀਦ ਕੇ ਲੈ ਆਓ।
ਮਿਸ਼ਟਾਨ ਮਹਾਨ ਮੰਗਾਏ ਲਿਓ,
ਗੁੜ ਚਾਹੀਦਾ ਸੀ ਪਕਵਾਨ ਬਣਨੇ ਆ, ਤੇ ਕਹਿੰਦੇ ਗੁੜ ਵੀ ਜਿਹੜਾ ਉਹ ਵੀ ਮਾਇਆ ਦੇ ਕੇ ਮਹਾਰਾਜ ਜੀ ਨੇ ਮਸੰਦਾਂ ਨੂੰ ਭੇਜਿਆ ਕਿ ਗੁੜ ਵੀ ਖਰੀਦ ਕਰਕੇ ਲੈ ਆਓ।
ਵੱਡ ਬਾਸਨ ਲੈ ਕਰ ਪੂਰ ਤਰੇ,
ਕਹਿੰਦੇ ਵੱਡੇ ਵੱਡੇ ਭਾਂਡੇ ਜਿਹੜੇ ਸਨ ਬਰਟੋਏ, ਉਹ ਏਦਾਂ ਮਿੱਠੇ ਨਾਲ, ਘਿਓ ਨਾਲ, ਖੰਡ ਨਾਲ, ਗੁੜ ਨਾਲ, ਸ਼ੱਕਰ ਨਾਲ, ਹਲਦੀ, ਲੂਣ ਆਦਿਕ ਜੋ ਜੋ ਵੀ ਸਮੱਗਰੀ ਚਾਹੀਦੀ ਹੈ ਉਹ ਲਿਆ ਲਿਆ ਕੇ ਵੱਡੇ ਵੱਡੇ ਭਾਂਡੇ ਭਰਨੇ ਸ਼ੁਰੂ ਕੀਤੇ ਹਨ।
ਗਨ ਮੇਵਨ ਕੀ ਸੋ ਖਰੀਦ ਕਰੇ,
ਫਿਰ ਮੇਵਿਆਂ ਦੀ ਖਰੀਦ ਕੀਤੀ ਹੈ, ਮੇਵੇ ਬੜੇ ਲੱਗਣੇ ਆ, ਬਦਾਮ, ਗਿਰੀਆਂ, ਕਾਜੂ, ਪਿਸਤੇ, ਛੁਹਾਰੇ, ਦਾਖਾਂ। ਕਹਿੰਦੇ ਇਸ ਪ੍ਰਕਾਰ ਨਾਲ ਜਿਹੜੇ ਇਹ ਜਿੰਨੇ ਮੇਵੇ ਹੈ ਇਹਨਾਂ ਦੀ ਖਰੀਦ ਕੀਤੀ ਹੈ, ਜਿਹੜੇ ਪਕਵਾਨਾਂ ਵਿੱਚ ਪੈਣੇ ਹਨ।
ਪਸ਼ਮੰਬਰ ਕੇ ਟਿਕ ਮੋਲ ਲੀਏ,
ਕੱਪੜਾ ਬੜਾ ਚਾਹੀਦਾ ਸੀ ਕਿਉਂਕਿ ਗੁਰੂ ਘਰ ਵਿੱਚ ਜਿਹਦੇ ਆ ਕੇ ਕੱਪੜਾ ਮੰਗਣਾ ਵੀ ਮਹਾਰਾਜ ਸਾਨੂੰ ਵਸਤਰ ਚਾਹੀਦੇ ਹੈ, ਉਹਨੂੰ ਕੱਪੜਾ ਵੰਡਣਾ। ਗੁਰੂ ਘਰ ਵਿੱਚ ਹੀ ਬਹੁਤ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰ ਨੇ, ਸਾਰਿਆਂ ਨੂੰ ਕੱਪੜੇ ਸਵਾ ਕੇ ਦੇਣੇ ਹੈ। ਇਸ ਕਰਕੇ ਪਸ਼ਮੀਨੇ ਦੇ ਕੱਪੜਿਆਂ ਦੇ ਵੱਡੇ ਵੱਡੇ ਥਾਨ ਉਹ ਮਸੰਦਾਂ ਦੇ ਕੋਲੋਂ ਮਹਾਰਾਜ ਜੀ ਦੇ ਮੰਗਵਾਏ ਹਨ।
ਬਹੁ ਸੂਖਮ ਅੰਬਰ ਬ੍ਰਿੰਦ ਕੀਏ,
ਬੜੇ ਸੂਖਮ ਧਾਗੇ ਦੇ ਬਣੇ ਵਧੀਆ ਕੱਪੜਾ ਜਿਹੜਾ ਮਹਾਰਾਜ ਜੀ ਦੇ ਪਹਿਨਣ ਵਾਸਤੇ, ਗੁਰੂ ਹਰਗੋਬਿੰਦ ਸਾਹਿਬ ਦੇ ਪਹਿਨਣ ਵਾਸਤੇ, ਬਾਬਾ ਮਹਾਦੇਵ ਜੀ ਦੇ ਪਹਿਨਣ ਵਾਸਤੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ ਵਰਗੇ ਮਹਾਂਪੁਰਖਾਂ ਦੇ ਪਹਿਨਣੇ ਲਈ ਬੜੇ ਬੜੇ ਕੀਮਤੀ ਬਸਤਰ ਮਹਾਰਾਜ ਜੀ ਦੇ ਮੰਗਵਾਏ ਜਿਹੜੇ ਬਰੀਕ ਧਾਗੇ ਦੇ ਬਣਦੇ ਹਨ।
ਕਨ ਜਾਤ ਪਟੰਬਰ ਲੀਨ ਭਲੇ,
ਕਈ ਪ੍ਰਕਾਰ ਦੇ ਜਿਹੜੇ ਕੱਪੜੇ ਨੇ, ਕਿਤੇ ਪਸ਼ਮੀਨੇ ਦੇ, ਕਿਤੇ ਰੇਸ਼ਮ ਦੇ, ਕਿਤੇ ਢਾਕੇ ਦੀ ਮਲਮਲ ਦੇ, ਏਦਾਂ ਕਈ ਤਰ੍ਹਾਂ ਦੇ ਜਿਹੜੇ ਕੱਪੜੇ ਨੇ ਬਸਤਰ ਦੇ ਉਹ ਮੰਗਵਾਏ ਗਏ ਹਨ।
ਜਿਨ ਲਾਗ ਜ਼ਰੀ ਬਹੁ ਭਾਰ ਮਿਲੇ,
ਜਿਨ੍ਹਾਂ ਨੂੰ ਜ਼ਰੀਦਾਰ ਜਿਹੜਾ ਗੋਟਾ ਹੈ ਉਹ ਲੱਗਾ ਹੋਇਆ। ਵਿਆਹਾਂ ਸ਼ਾਦੀਆਂ ਤੇ ਅਕਸਰ ਲੋਕ ਜ਼ਰੀਦਾਰ ਬਸਤਰ ਪਹਿਨਦੇ ਸਨ, ਤੋ ਜ਼ਰੀਦਾਰ ਗੋਟਾ ਆਦਿਕ ਲੱਗਾ, ਜ਼ਰੀਦਾਰ ਕੱਪੜੇ ਨੇ ਤੇ ਬੜਾ ਭਾਰ ਹੈ ਉਹਨਾਂ। ਜਿਹੜਾ ਜ਼ਰੀਦਾਰ ਕੱਪੜਾ ਹੁੰਦਾ ਉਹ ਵਜਨ ਵਿੱਚ ਹੁੰਦਾ, ਕਿਉਂਕਿ ਉੱਤੇ ਜਿਹੜੀ ਕਢਾਈ ਕੱਢੀ ਹੁੰਦੀ ਜ਼ਰੀ ਦੀ ਉਹ ਭਾਰੀ ਹੁੰਦੀ। ਏਦਾਂ ਭਾਰ ਬੰਨ ਬੰਨ ਕੇ, ਪੰਡਾਂ ਬੰਨ ਬੰਨ ਕੇ ਕਹਿੰਦੇ ਕੱਪੜਿਆਂ ਦੀਆਂ ਲਿਆਂਦੀਆਂ ਨੇ ਗੁਰੂ ਘਰ ਚ।
ਸਿੱਖ ਸੰਗਤ ਔਰ ਮਸੰਦਨ ਕੋ,
ਬਹੁਤ ਸਾਰੀਆਂ ਸਿੱਖ ਸੰਗਤਾਂ ਤੇ ਗੁਰੂ ਘਰ ਦੇ ਜਿਹੜੇ ਮਸੰਦ ਹਨ।
ਔਰ ਪੈਂਚ ਅਨੇਕ ਬਿਲੰਦਨ ਕੋ,
ਜਿਹੜੇ ਨਗਰ ਦੇ ਪੈਂਚ ਨੇ ਪੰਚ ਨੇ ਮੁਖੀ ਹਨ।
ਇਨ ਦੇਨ ਬਣੈ ਹਿਤ ਮਾਨ ਕਨੇ,
ਮਹਾਰਾਜ ਜੀ ਉਹਨਾਂ ਸਾਰਿਆਂ ਨੂੰ ਬਸਤਰ ਦੇਣਾ ਚਾਹੁੰਦੇ, ਵੀ ਸਨਮਾਨ ਕਰਨਾ ਸਭ ਦਾ, ਜਿੰਨੇ ਗੁਰੂ ਘਰ ਦੇ ਮਸੰਦ ਨੇ, ਬੇਅੰਤ ਸੰਗਤਾਂ ਨੇ ਜਿਹੜੀਆਂ ਦੂਰੋਂ ਦਰੇਡਿਆਂ ਸਿੱਖ ਸੰਗਤਾਂ ਵਿੱਚ ਮੁਖੀ ਸਿੱਖ ਆਉਣਗੇ, ਉਹਨਾਂ ਨੂੰ ਬਸਤਰ ਦੇਣੇ ਨੇ। ਜਿਹੜੇ ਨਗਰ ਦੇ ਪੰਚ ਨੇ ਮੁਖੀ ਨੇ ਸਭ ਨੂੰ ਬਸਤਰ, ਕੱਪੜੇ ਦਾ ਹੀ ਬਹੁਤ ਜ਼ਿਆਦਾ ਖਰਚ ਹੋਣਾ ਸੀ, ਬਾਦਸ਼ਾਹੀ ਠਾਠ ਹੈ ਸਤਿਗੁਰਾਂ ਦੇ ਘਰ ਦਾ, ਤੋ ਬੇਅੰਤ ਕੱਪੜਾ ਜਿਹੜਾ ਹੈ ਉਹ ਪੰਡਾਂ ਦੀਆਂ ਪੰਡਾਂ ਥਾਨਾਂ ਦੇ ਥਾਨ ਹੀ ਆਏ ਹਨ।
ਸੋ ਖਰੀਦ ਕਰੇ ਤਿੰਨ ਕੌਣ ਗਿਨੇ,
ਕਿੰਨਾ ਕੁ ਕੱਪੜਾ ਖਰੀਦਿਆ, ਕਿੰਨੀਆਂ ਵਰਾਇਟੀਆਂ ਦਾ ਕੱਪੜਾ ਖਰੀਦਿਆ, ਦਸਤਾਰਾਂ ਵਾਸਤੇ ਵੱਖਰਾ, ਖੱਦਰ ਦੇ ਵੱਖਰੇ ਨੇ, ਪਸ਼ਮੀਨੇ ਦੇ ਵੱਖਰੇ ਨੇ, ਢਾਕੇ ਦੀ ਮਲਮਲ ਦੇ ਵੱਖਰੇ ਨੇ, ਰੇਸ਼ਮ ਦੇ ਵਿੱਚ ਹੀ ਅੱਗੇ ਕਈ ਤਰ੍ਹਾਂ ਦੇ ਕੱਪੜੇ ਨੇ, ਫਿਰ ਜ਼ਰੀਦਾਰ ਕੱਪੜੇ ਨੇ। ਕਹਿੰਦੇ ਕਿੰਨੇ ਕੁ ਕੱਪੜਿਆਂ ਦੀ ਖਰੀਦ ਕੀਤੀ ਆ ਮਹਾਕਵੀ ਜੀ, ਕਹਿੰਦੇ ਉਹਦੀ ਗਿਣਤੀ ਨਹੀਂ, ਕਿਉਂਕਿ ਗੁਰੂ ਘਰ ਵਿੱਚ ਕੱਪੜੇ ਦਾ ਵੀ ਬਹੁਤ ਵੱਡਾ ਖਰਚ ਹੋਣਾ।
ਦੋਹਰਾ ਸਾਹਾ ਜਾਨ ਸਮੀਪ ਕੋ, ਸਭ ਤਿਆਰੀ ਕਰ ਲੀਨ।
ਵਿਆਹ ਦਾ ਦਿਨ ਨੇੜੇ ਜਾਣਦਿਆਂ ਕਿ ਮਾਘ ਦੇ ਮਹੀਨੇ ਦੇ ਵਿੱਚ ਦਸਵੀਂ ਸੁਧੀ ਦੀ ਤਿੱਥ ਹੈ, ਇਹ ਜਾਣਦਿਆਂ ਮਹਾਰਾਜ ਜੀ ਨੇ ਸਾਰੀ ਤਿਆਰੀ ਪਹਿਲਾਂ ਹੀ ਕਰਾ ਲਈ ਹੈ।
ਅੰਨ ਅਧਿਕ ਸੰਚੈ ਕਰਿਓ, ਜਹ ਕਹਿਤੈ ਧਨ ਗਨ ਦੀਨ।
ਮਹਾਰਾਜ ਜੀ ਨੇ ਜਿੱਥੋਂ ਜਿੱਥੋਂ ਅੰਨ ਦੀ ਜ਼ਿਆਦਾ ਲੋੜ ਪੈਣੀ ਸੀ, ਗੁਰੂ ਘਰ ਵਿੱਚ ਲੰਗਰ ਜੋ ਚੱਲਦੇ ਆ, ਘਿਓ ਦੀ ਜ਼ਿਆਦਾ ਖਪਤ ਹੋਣੀ ਸੀ, ਚਾਵਲ, ਕਣਕ, ਆਟਾ, ਏਦਾਂ ਉਹ ਜਿੰਨੀ ਵੀ ਸਮੱਗਰੀ ਚਾਹੀਦੀ ਸੀ, ਮਹਾਰਾਜ ਜੀ ਨੇ ਅਣਗਿਣਤ ਧਨ ਖਰਚ ਕੇ ਅੰਨ ਜਿਹੜਾ ਹੈ ਉਹਦਾ ਭੰਡਾਰਨ ਕਰ ਲਿਆ ਹੈ।
ਹਿਰਦੇ ਆਨੰਦ ਬਿਲੰਦ ਤੇ ਗੰਗਾ ਤਾਰੇ ਉਮੰਗ,
ਮਾਤਾ ਗੰਗਾ ਜੀ ਦਾ ਹਿਰਦਾ ਬੜੇ ਆਨੰਦ ਨਾਲ ਭਰਿਆ, ਬੜਾ ਚਾਅ ਹੈ, ਬੜੀ ਖੁਸ਼ੀ ਹੈ ਕਿ ਸੁੱਖਾਂ ਨਾਲ ਆਵੇਗੀ ਉਹ ਘੜੀ ਜਦੋਂ ਮੈਂ ਆਪਣੇ ਲਾਲ ਦੇ ਮੱਥੇ ਤੇ ਸਜਿਆ ਸਿਹਰਾ ਵੇਖਾਂਗੀ। ਮਨ ਚ ਬੜੀ ਖੁਸ਼ੀ, ਬੜਾ ਹੀ ਚਾਅ ਆ ਮਾਤਾ ਜੀ ਦੇ।
ਪ੍ਰਥਮ ਵਿਆਹ ਲੱਖ ਚੌਂਪ ਚਿੱਤ, ਕਰਤ ਅਧਿਕ ਗਨ ਰੰਗ।
ਪਹਿਲੀ ਸ਼ਾਦੀ ਹੋਣੀ ਆ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਇਸ ਕਰਕੇ ਬੜੀ ਖੁਸ਼ੀ ਆ ਮਾਤਾ ਜੀ ਦੇ ਹਿਰਦੇ ਚ, ਸਾਰੀ ਸੰਗਤ ਦੇ ਮਨ ਵਿਚ ਬੜੀ ਭਾਰੀ ਖੁਸ਼ੀ ਹੈ।
ਜਾਏ ਨਾਰਾਇਣ ਦਾਸ ਘਰ, ਜਥਾ ਸ਼ਕਤ ਕੋ ਧਾਰ।
ਬਾਬਾ ਨਾਰਾਇਣ ਦਾਸ ਜੀ ਦੇ ਘਰ ਜਾਵਾਂਗੇ ਜਥਾ ਸ਼ਕਤ, ਸਾਰੀ ਬਰਾਤ ਲੈ ਕੇ।
ਸਰਬ ਵਸਤ ਸੰਚੈ ਕਰੀ ਹੈ ਜੋ ਅਨੇਕ ਪ੍ਰਕਾਰ।
ਇੱਧਰ ਬਾਬਾ ਨਾਰਾਇਣ ਦਾਸ ਜੀ ਨੇ ਵੀ ਸਾਰੀ ਤਿਆਰੀ ਕਰ ਲਈ ਹੈ, ਜੋ ਜੋ ਵਸਤੂਆਂ ਰਾਜ ਸਾਜ ਘਰ ਚ ਚਾਹੀਦਾ ਸੀ ਉਹ ਸਾਰੀਆਂ ਵਸਤੂਆਂ ਬਾਬਾ ਨਾਰਾਇਣ ਦਾਸ ਜੀ ਨੇ ਡੱਲੇ ਪਿੰਡ ਚ ਇਕੱਠੀਆਂ ਕਰ ਲਈਆਂ।
ਹਿਤਦਾਇਜ ਕੇ ਦੇਨ ਕੋ, ਸਰਨ ਸਮੂਹ ਆਹਾਰ।
ਸਤਿਗੁਰੂ ਜੀ ਨੇ ਆਉਣਾ ਘਰ ਤੇ ਬਾਬਾ ਨਾਰਾਇਣ ਦਾਸ ਜੀ ਨੇ ਬੇਅੰਤ ਭੇਟਾਵਾਂ ਤਿਆਰ ਕੀਤੀਆਂ ਕਿ ਜਦੋਂ ਸਾਹਿਬ ਜੀ ਆਉਣਗੇ, ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ, ਪੰਜਵੇਂ ਪਾਤਸ਼ਾਹ ਆਉਣਗੇ, ਇਹ ਭੇਟਾਵਾਂ ਉਹਨਾਂ ਦੇ ਚਰਨਾਂ ਚ ਭੇਟ ਕਰਨੀਆਂ ਨੇ, ਫਿਰ ਲੰਗਰ ਤਿਆਰ ਕਰਨ ਵਾਸਤੇ ਪਕਵਾਨ ਬਣਨੇ, ਮਠਿਆਈਆਂ ਬਣਨੀਆਂ, ਉਹਦੇ ਵਾਸਤੇ ਬਹੁਤ ਸਾਰਾ ਅੰਨ ਇਕੱਤਰ ਕੀਤਾ ਹੈ।
ਮਨ ਬਸਨ ਭੂਖਨ ਪਲੇ, ਕੀਨਸ ਸਗਰੇ ਤਿਆਰ।
ਬਾਬਾ ਨਾਰਾਇਣ ਦਾਸ ਜੀ ਨੇ ਵੀ ਆਪਣੇ ਘਰ ਵਿੱਚ ਅੰਨ ਬਸਨ ਬਸਤਰ ਭੂਖਨ ਆਭੂਸ਼ਣ ਜੋ ਗੁਰਦੇਵ ਨੂੰ ਭੇਟਾ ਕਰਨੇ ਹੈ ਇਹਦੀ ਤਿਆਰੀ ਕੀਤੀ ਹੈ।
ਦੋਹਰਾ ਦਿਜ ਨਾਈ ਛੂਚੇ ਹੱਠ, ਤਿੰਨ ਕੋ ਸੁਨੋ ਬਰਤੰਤ।
ਇਹ ਤੇ ਸੀ ਗੁਰੂ ਘਰ ਦਾ ਉਤਸਵ, ਐਸੇ ਗੁਰੂ ਘਰ ਦੀਆਂ ਤਿਆਰੀਆਂ ਤੇ ਉਧਰ ਬਾਬਾ ਨਰਾਇਣ ਦਾਸ ਜੀ ਜਿਨ੍ਹਾਂ ਦੇ ਘਰ ਬਰਾਤ ਦਾ ਟਿਕਾਓ ਹੋਣਾ ਉਸ ਘਰ ਦੀਆਂ ਤਿਆਰੀਆਂ। ਹੁਣ ਇੱਧਰ ਸੁਣੋ, ਜਿਹੜਾ ਉਹ ਨਾਈ ਤੇ ਬ੍ਰਾਹਮਣ ਜਿਹੜੇ ਚੰਦੂ ਦੇ ਲਾਗੀ ਆਏ ਸੀ, ਉਹ ਖਾਲੀ ਪਰਤੇ ਆ ਨਾ, ਉਹ ਹੁਣ ਖਾਲੀ ਪਰਤ ਕੇ ਗਏ ਆ ਚੰਦੂ ਦੇ ਕੋਲ। ਉਹ ਹੁਣ ਤੁਹਾਨੂੰ ਬਿਰਤਾਂਤ ਵੀ ਉਹਨਾਂ ਨੇ ਜਾ ਕੇ ਕਿਵੇਂ ਗੱਲਬਾਤ ਕੀਤੀ, ਚੰਦੂ ਨੇ ਅੱਗੋਂ ਕਿਵੇਂ ਉਹਨਾਂ ਨੂੰ ਜਵਾਬ ਦਿੱਤਾ, ਕਹਿੰਦੇ ਹੁਣ ਉਹ ਸਾਰਾ ਬਿਰਤਾਂਤ ਸੰਗਤ ਜੀ ਸੁਣੋ ਵੀ ਚੰਦੂ ਨੇ ਗੁਰੂ ਘਰ ਨਾਲ ਹੁਣ ਕਿਵੇਂ ਵੈਰ ਵਧਾਇਆ। ਚੰਦੂ ਦਾ ਗੁਰੂ ਘਰ ਨਾਲ, ਸਤਿਗੁਰਾਂ ਦਾ ਘਰ ਤਾਂ ਨਿਰਵੈਰ ਹੈ, ਪਰ ਚੰਦੂ ਨੇ ਕਿਵੇਂ ਵੈਰ ਵਿੱਢਿਆ ਗੁਰੂ ਘਰ ਨਾਲ, ਹੁਣ ਉਹ ਸਾਰਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਾਉਂਦੇ ਆ। ਮਹਾਂ ਕਵੀ ਜੀ ਕਹਿੰਦੇ,
ਮਹਾ ਦੁਖਤ ਗਮਨਤ ਪਏ ਅਧਿਕ ਪਸ਼ੂਤੰਤ।
ਉਹ ਨਾਈ ਤੇ ਜਿਹੜਾ ਪੁਰੋਹਿਤ ਸੀ ਚੰਦੂ ਦਾ, ਇਹ ਬੜੇ ਦੁਖੀ ਜੇ ਦਿਲ ਦੇ ਨਾਲ, ਬਹੁਤ ਜ਼ਿਆਦਾ ਮਯੂਸ ਹੋ ਕੇ, ਮਾਨੋ ਜਿਵੇਂ ਬਹੁਤ ਵੱਡਾ ਕਿਤੇ ਵਪਾਰ ਚ ਇਹਨਾਂ ਨੂੰ ਘਾਟਾ ਪੈ ਗਿਆ, ਇਉਂ ਦੁਖੀ ਹੋ ਕੇ ਬੜਾ ਵੱਡ ਪਛਤਾਉਂਦੇ ਹੋਏ, ਬਹੁਤ ਜ਼ਿਆਦਾ ਪਛਤਾਵਾ ਕਰਦਿਆਂ ਵਾਪਸ ਪਰਤੇ ਹਨ।
ਚੌਪਈ ਸਨੈ ਸਨੈ ਦਿੱਲੀ ਪੁਰ ਗਏ,
ਸਹਿਜੇ ਸਹਿਜੇ ਚੱਲਦੇ ਦਿੱਲੀ ਪਹੁੰਚੇ ਹਨ।
ਮਗ ਮਹਿ ਕਿਨਹੋ ਲੂਟ ਜਨ ਲਏ,
ਏਦਾਂ ਸਿਰ ਨੀਵੇਂ ਜੇ ਸੁੱਟ ਕੇ ਗਏ ਆ, ਮਾਨੋ ਜਿਵੇਂ ਰਾਹ ਚ ਕਿਸੇ ਨੇ ਇਹਨਾਂ ਨੂੰ ਲੁੱਟ ਲਿਆ ਹੋਵੇ, ਰਸਤੇ ਚ ਲੁੱਟੇ ਗਏ ਹੁਣ ਇਹਨਾਂ ਦਾ ਸਾਰਾ ਕੁਝ ਹੀ ਖੋਹ ਲਿਆ ਹੋਵੇ, ਏਦਾਂ ਦੁਖੀ ਹੋ ਕੇ ਗਏ।
ਘਰ ਖੱਤਰੀ ਕੇ ਪਹੁੰਚੇ ਜਾਏ,
ਚੰਦੂ ਲਾਲ ਦੀ ਹਵੇਲੀ ਚ ਉਹਦੇ ਘਰ ਪਹੁੰਚੇ ਦੋਵੇਂ ਜਣੇ।
ਜਹਾਂ ਮੂੜ ਬੈਠੇ ਉਹ ਗਰਬਾਏ,
ਜਿੱਥੇ ਚੰਦੂ ਲਾਲ ਹੰਕਾਰਿਆ ਹੋਇਆ ਮੂਰਖ, ਬੜੇ ਹੰਕਾਰ ਦੇ ਵਿੱਚ ਐਂਠਿਆ ਹੋਇਆ ਚੌੜਾ ਜਿਹਾ ਹੋ ਕੇ ਬੈਠਾ।
ਇਲਮ ਗਲੀ ਚੈ ਫਰਸ਼ ਬਿਸਾਲਾ,
ਇਹਦੀ ਬੈਠਕ ਹੈ ਜਿਹਦੇ ਵਿੱਚ ਬੈਠਾ ਚੰਦੂ ਬੜੇ ਸੋਹਣੇ, ਕਿਉਂਕਿ ਦੀਵਾਨ ਜੋ ਹੈ ਬਾਦਸ਼ਾਹ ਦਾ, ਤੇ ਬੜੇ ਗਿਲਮ ਗਲੀਚੇ ਦੀ ਸਭਾ ਦੇ ਵਿੱਚ ਇਹਦੀ ਬੈਠਕ ਦੇ ਵਿੱਚ ਵਿਛੇ ਹੋਏ ਨੇ।
ਬੈਠਕ ਮੈਂ ਬੈਠਿਓ ਖੁਸ਼ਹਾਲਾ,
ਬੜਾ ਖੁਸ਼ ਜਿਹਾ ਹੋ ਕੇ ਚੰਦੂ ਬੈਠਾ ਹੋਇਆ।
ਵੱਡ ਉਪਧਾਨ ਧਰਿਓ ਜਿਹੇ ਪਾਛੇ,
ਇੱਕ ਵੱਡਾ ਜਿਹਾ ਸਰਾਣਾ ਗੋਲ ਜਿਹਾ ਚੰਦੂ ਨੇ ਆਪਣੇ ਪਿਛਲੇ ਪਾਸੇ ਧਰਿਆ ਹੋਇਆ।
ਸਗਰੇ ਸੇਤ ਬਸਤਰ ਤਨ ਕਾਛੇ,
ਚਿੱਟੇ ਰੰਗ ਦੇ ਕੱਪੜੇ ਪਾਏ ਅੱਜ ਚੰਦੂ ਨੇ, ਦਿਲੋਂ ਰੱਜ ਕੇ ਕੋੜਾ ਤੇ ਕਾਲਾ, ਬਾਹਰੋਂ ਅੱਜ ਚਿੱਟੇ ਰੰਗ ਦੇ ਕੱਪੜੇ ਪਾ ਕੇ ਬੈਠਾ ਬਗਲਾ ਬਣ ਕੇ।
ਬੈਠੇ ਲਿਖਣਹਾਰ ਟਿਗ ਬ੍ਰਿੰਦ,
ਦੀਵਾਨ ਸੀ ਇਸ ਕਰਕੇ ਕੋਲ ਮੁਨਸ਼ੀ ਬੈਠੇ ਰਹਿੰਦੇ ਸੀ ਲਿਖਣ ਲਿਖਾਣ ਵਾਲੇ, ਕਈ ਲਿਖਾਰੀ ਇਹਦੇ ਕੋਲ ਬਹੀਆਂ ਖੋਲ ਕੇ ਬੈਠੇ ਹੋਏ ਲਿਖਤਾਂ ਕਰ ਰਹੇ ਨੇ।
ਕਿਤਕ ਖੁਸ਼ਾਮਦ ਕਰਤ ਬਿਲੰਦ,
ਕਈ ਇਹਦੇ ਸਾਹਮਣੇ ਖਲੋ ਕੇ ਚੰਦੂ ਦੀ ਝੂਠੀ ਖੁਸ਼ਾਮਦ ਕਰਨ ਖਲੋਤੇ ਹੋਏ ਸਨ।
ਕਾਰਜ ਅਰਥੀ ਮਾਨਵ ਕੇਈ,
ਕਈਆਂ ਦੇ ਕੰਮ ਧੰਦੇ ਹੁੰਦੇ ਉਹ ਕਰਾਉਣ ਲਈ ਆਉਂਦੇ ਚੰਦੂ ਕੋਲ, ਉਹ ਵੀ ਖੜੇ ਹੋਏ ਚੰਦੂ ਨੂੰ ਕਹਿ ਰਹੇ ਨੇ ਬੇਨਤੀਆਂ ਕਰਕੇ, ਜੀ ਦੀਵਾਨ ਜੀ ਸਾਡਾ ਕਾਰਜ ਹੈ, ਇਹ ਕੰਮ ਅਸੀਂ ਤੁਹਾਡੇ ਕੋਲੋਂ ਕਰਾਣ ਆਏ ਆ।
ਜੋਰਤ ਹਾਥਨ ਜਾਚਤ ਸੇਈ,
ਉਹ ਹੱਥ ਜੋੜ ਕੇ ਬੜੇ ਇਹਦੇ ਕੋਲੋਂ ਡਰੇ ਜੇ ਹੋਏ, ਸਹਿਮੇ ਜੇ ਹੋਏ, ਇਹਦੇ ਸਾਹਮਣੇ ਖਲੋਤੇ ਆਪਣੇ ਕੰਮ ਦੀ ਪੂਰਤੀ ਲਈ ਇਹਨੂੰ ਕਹਿ ਰਹੇ ਹਨ।
ਵੱਡੀ ਕਚਹਿਰੀ ਮਹਿਸੋ ਬੈਸਾ,
ਇਹਦੀ ਵੱਡੀ ਜੀ ਕਚਹਿਰੀ ਲੱਗੀ ਹੋਈ ਹੈ ਜਿੱਥੇ ਬੈਠਾ ਹੋਇਆ।
ਪੁੱਤਰ ਦੇਤ ਜੋਗ ਜਿਸ ਜੈਸਾ,
ਜਿਹੜੀ ਜਿਹੜੇ ਕੋਈ ਬੰਦੇ ਆਉਂਦੇ ਜਿਹਦੇ ਨਾਲ ਇਹਦੀ ਗੱਲ ਹੁੰਦੀ, ਉਹਨਾਂ ਨੂੰ ਜਥਾ ਯੋਗ ਓਦਾਂ ਹੀ ਜਵਾਬ ਦੇ ਰਿਹਾ।
ਵਿਪਰ ਆਸ਼ੀਰਵਾਦ ਕਹਿ ਜੀਵ,
ਇਹਦੀ ਬੈਠਕ ਦੇ ਵਿੱਚ ਹੀ ਇਹ ਸਾਰਿਆਂ ਨਾਲ ਬੈਠਾ ਗੱਲਬਾਤ ਕਰ ਰਿਹਾ, ਕਿਤੇ ਹਿਸਾਬ ਕਿਤਾਬ ਕਰਵਾ ਰਿਹਾ, ਕਿਤੇ ਕੋਈ ਆ ਕੇ ਦੀ ਖੁਸ਼ਾਮਦ ਕਰ ਰਹੇ ਨੇ, ਤੇ ਚਿੱਟਾ ਕੱਪੜੇ ਪਾ ਕੇ ਤੇ ਚਿੱਟੀ ਥੱਲੇ ਦੀ ਵਿਛਾਈ ਕੀਤੀ ਜਿਹਦੇ ਤੇ ਬੈਠਾ। ਐਨ ਉਸੇ ਵੇਲੇ ਉਹ ਜਿਹੜਾ ਬ੍ਰਾਹਮਣ ਸੀ ਜਿਹੜਾ ਭੇਜਿਆ ਸੀ ਗੁਰੂ ਪਾਤਸ਼ਾਹ ਕੋਲੇ ਨੇ, ਤੇ ਦੂਜਾ ਜਿਹੜਾ ਨਾਈ ਸੀ ਲਾਗੀ ਜਿਹੜੇ ਗਏ ਸਨ, ਉਸ ਧੌਣਾ ਜੀਆਂ ਉਹਨਾਂ ਨੇ ਸੁੱਟੀਆਂ ਹੋਈਆਂ, ਚਿਹਰਿਆਂ ਤੇ ਕੁੱਖਲ ਜੀ ਉੱਡੇ, ਬਹੁਤ ਜ਼ਿਆਦਾ ਜਿਵੇਂ ਪੀਲੇ ਜੇ ਚਿੰਤਾ ਦੇ ਨਾਲ ਚਿਹਰੇ ਹੋਏ ਹੋਏ, ਤੇ ਉਹ ਦੋਵੇਂ ਇੰਨੇ ਨੂੰ ਇਹਦੀ ਬੈਠਕ ਵਿੱਚ ਆ ਗਏ।
ਚਿਰੰਕਾਲ ਜਸ ਜੁਤ ਜਗ ਥੀ ਵਹ,
ਉਹ ਬ੍ਰਾਹਮਣ ਨੇ ਆਉਂਦਿਆਂ ਆਸੀਸ ਦਿੱਤੀ ਚੰਦੂ ਨੂੰ, ਕਿਉਂਕਿ ਬ੍ਰਾਹਮਣ ਸੀ ਇਹ, ਜਜਮਾਨ ਸੀ ਉਹਦੀ ਕੁੱਲ ਦਾ, ਤੇ ਉਹਨੇ ਆਸ਼ੀਰਵਾਦ ਦਿੱਤੀ। ਬ੍ਰਾਹਮਣ ਨੇ ਆਖਿਆ ਚਿਰਾਂ ਤਾਈ ਜੀਵੀ ਚੰਦੂ, ਚਿਰਾਂ ਤਾਈ ਜੀਵੀ, ਏਦਾਂ ਆਸੀਸ ਦਿੱਤੀ।
ਮੁਖ ਮੁਰਝਾਇਓ ਬਹੁ ਦਿਜ ਕੇਰਾ,
ਤੇ ਜਿਹੜਾ ਪੰਡਿਤ ਸੀ ਪੁਰੋਹਿਤ ਸੀ ਚੰਦੂ ਦਾ, ਉਹਦਾ ਮੁਖ ਮੁਰਝਾਇਆ ਹੋਇਆ, ਮੂੰਹ ਉਹਦਾ ਮੁਰਝਾਇਆ ਹੋਇਆ ਸੀ।
ਚੰਦੂ ਤਬ ਹੈ ਬਿਲੋਚਨ ਹੇਰਾ,
ਚੰਦੂ ਨੇ ਜਦੋਂ ਇਕਦਮ ਵੇਖਿਆ ਵੀ ਪੰਡਿਤ ਬੜਾ ਦੁਖੀ ਹੈ, ਵੀ ਇਹਨੂੰ ਤਾਂ ਬੜੇ ਮੈਂ ਖੁਸ਼ੀ ਦੇ ਕੰਮ ਭੇਜਿਆ ਸੀ ਸਗਨ ਦੇ ਕੇ, ਤੇ ਇਹਦਾ ਬੜਾ ਦੁਖੀ ਜਿਹਾ ਮੂੰਹ ਲੈ ਕੇ ਵਾਪਸ ਆਇਆ।
ਪਾਏ ਲੱਗ ਹੈ ਪਾਂਦਾ ਗੋਹਬਾਤੀ।
ਚੰਦੂ ਬੋਲਿਆ ਕਹਿੰਦਾ ਪੰਡਿਤ ਜੀ ਪੈਰੀ ਲੱਗਦਾ, ਪਾਂਦਾ ਸੀ ਨਾ ਇਹਦੀ ਕੁੱਲ ਦਾ, ਕਹਿੰਦਾ ਪਾਂਦਾ ਜੀ ਮੈਂ ਚਰਨੀ ਲੱਗਦਾ ਤੁਹਾਡੇ। ਏਦਾਂ ਬੋਲਿਆ ਚੰਦੂ।
ਤੁਝ ਦੇਖਤ ਧਰ ਕਤਮ ਛਾਤੀ।
ਕਹਿੰਦਾ ਪਾਂਦਾ ਜੀ ਤੁਹਾਨੂੰ ਵੇਖ ਕੇ ਮੇਰਾ ਕਾਲਜਾ ਧੜਕਣ ਲੱਗ ਪਿਆ। ਸੁੱਖ ਤਾਂ ਹੈ ਕਿਉਂਕਿ ਹਾਲੇ ਬੋਲਿਆ ਨੀ ਪੰਡਿਤ ਵੀ ਕੀ ਗੱਲ, ਪਰ ਉਹਦਾ ਚਿਹਰਾ ਉਤਰਿਆ ਹੋਇਆ, ਦੁਖੀ ਹੈ। ਨਾਲ ਜਿਹੜਾ ਲਾਗੀ ਆ ਨਾਈ ਉਹ ਵੀ ਬੜਾ ਦੁਖੀ ਹੈ। ਵੇਖ ਕੇ ਚੰਦੂ ਕਹਿੰਦਾ ਪੰਡਿਤ ਜੀ ਪਾਂਦਾ ਜੀ ਸੁੱਖ ਤਾਂ ਹੈ, ਤੁਹਾਡਾ ਚਿਹਰਾ ਮੋਹਰਾ ਵੇਖ ਕੇ ਮੇਰਾ ਕਾਲਜਾ ਧੜਕਦਾ ਹੈ।
ਫਰਕਤ ਬਾਮ ਅੰਗ ਤਨ ਮੇਰੇ।
ਮੇਰੇ ਖੱਬੇ ਪਾਸੇ ਦੇ ਜਿਹੜੇ ਅੰਗ ਨੇ, ਖੱਬੀ ਅੱਖ ਅੱਜ ਸਵੇਰ ਦੀ ਫਰਕੀ ਜਾਂਦੀ ਹੈ, ਇਹ ਬੜਾ ਮਾੜਾ ਸ਼ਗਨ ਹੋ ਰਿਹਾ।
ਨਹੀਂ ਸ਼ਗਨ ਕੁਛ ਆਛੇ ਹੇਰੇ।
ਅੱਜ ਕੋਈ ਸ਼ਗਨ ਚੰਗੇ ਨੀ ਲੱਗਦੇ ਮੈਨੂੰ, ਬੜੇ ਮਾੜੇ ਮਾੜੇ ਸ਼ਗਨ ਦਿਸਦੇ ਹੈ।
ਬਦਨ ਸਚਿੰਤ ਦੇਖ ਕਰ ਤੋਹੀ।
ਪੰਡਿਤ ਜੀ ਤੁਹਾਡਾ ਚਿਹਰਾ ਵੀ ਬੜਾ ਚਿੰਤਾ ਵਿਚ ਫਿਕਰ ਚ ਵੇਖ ਰਿਹਾ।
ਅਤ ਸੰਸੈ ਹੋਵਤ ਉਰ ਮੋਹੀ।
ਮੈਨੂੰ ਤਾਂ ਅੱਜ ਸਵੇਰ ਦੇ ਹੀ ਮਾੜੇ ਸ਼ਗਨ ਦਿਸਦੇ ਆ, ਬਾਂਹ ਮੇਰੀ ਫਰਕਦੀ ਆ, ਅੱਖ ਮੇਰੀ ਫਰਕਦੀ ਖੱਬੀ, ਤੇ ਹੁਣ ਮੈਂ ਤੁਹਾਨੂੰ ਵੇਖਿਆ ਚਿਹਰਾ ਤੁਹਾਡਾ ਉਤਰਿਆ ਤੱਕਿਆ, ਤੇ ਮੇਰੇ ਮਨ ਚ ਹੋਰ ਜ਼ਿਆਦਾ ਡਾਢੀ ਚਿੰਤਾ ਹੋ ਰਹੀ ਹੈ ਵੀ ਤੁਸੀਂ ਏਦਾਂ ਮਯੂਸੀ ਜੀ ਬਣਾ ਕੇ ਚਿਹਰਾ ਉਤਾਰ ਕੇ ਆਪਣਾ ਇਉਂ ਵਾਪਸ ਪਰਤੇ ਹੋ।
ਪੰਥ ਚਲਤ ਵਸਤੂ ਚੁਰਵਾਈ।
ਪੰਡਿਤ ਜੀ ਕੀ ਗੱਲ, ਰਸਤੇ ਵਿੱਚ ਚੋਰੀ ਹੋ ਗਈ ਆ ਆਉਂਦਿਆਂ, ਜਿਹੜੀਆਂ ਤੁਹਾਡੀਆਂ ਵਸਤੂਆਂ ਸੀ ਜਾਂ ਜਿਹੜਾ ਉੱਥੋਂ ਗੁਰੂ ਘਰੋਂ ਲਾਗ ਮਿਲਿਆ ਉਹ ਖੋਇਆ ਤਾਂ ਨੀ ਗਿਆ ਤੁਹਾਡਾ, ਕਿਤੇ ਚੋਰੀ ਤਾਂ ਨੀ ਹੋ ਗਈ ਰਸਤੇ ਚ?
ਕਿਦੋਂ ਅਪਰ ਕਾਰਜ ਬਿਗੜਾਈ।
ਜਾਂ ਕੋਈ ਹੋਰ ਕੰਮ ਤਾਂ ਨੀ ਵਿਗੜ ਗਿਆ ਤੁਹਾਡਾ, ਤੁਹਾਡਾ ਚਿਹਰਾ ਇਉਂ ਉਤਰਿਆ ਹੋਇਆ, ਬੜੀ ਜ਼ਿਆਦਾ ਚਿੰਤਾ ਤੇ ਫਿਕਰ ਤੁਹਾਡੇ ਚਿਹਰੇ ਤੇ ਦਿਸਦਾ, ਕੀ ਗੱਲ ਹੋ ਗਈ, ਕੋਈ ਘਾਟਾ ਪੈ ਗਿਆ, ਕੋਈ ਕੰਮ ਵਿਗੜ ਗਿਆ, ਜਾਂ ਕਿਸੇ ਪ੍ਰਕਾਰ ਦੀ ਤੁਹਾਡੇ ਨਾਲ ਠੱਗੀ ਵੱਜ ਗਈ ਹੈ, ਜਾਂ ਰਾਹ ਚ ਕੋਈ ਚੋਰੀ ਹੋ ਗਈ ਹੈ, ਦੱਸੋ ਕੀ ਹੋ ਗਿਆ, ਜਾਂ ਘਰ ਚ ਕੋਈ ਮੌਤ ਹੋ ਗਈ ਹੈ ਤੁਹਾਡੇ? ਹਾਂਜੀ।
ਮੁੱਦ ਜੁੱਤ ਮਿਲਬੋ ਚਾਹੀਏ ਹੈ ਤੇਰਾ।
ਪੰਡਿਤ ਜੀ ਤੁਹਾਨੂੰ ਤਾਂ ਖੁਸ਼ੀ ਨਾਲ ਆ ਕੇ ਮਿਲਣਾ ਚਾਹੀਦਾ ਸੀ, ਚਿਹਰੇ ਤੁਹਾਡੇ ਤੇ ਖੁਸ਼ੀ ਹੋਣੀ ਚਾਹੀਦੀ ਸੀ, ਦੰਦ ਤੁਹਾਡੇ ਦਿਸਣੇ ਚਾਹੀਦੇ ਸੀ ਖੁਸ਼ੀ ਨਾਲ, ਹੱਸਦੇ ਹੋਏ ਆਉਣਾ ਚਾਹੀਦਾ ਸੀ ਤੁਹਾਨੂੰ।
ਪਠਿਓ ਤੋ ਸ਼ਾਦੀ ਹਿਤ ਮੇਰਾ।
ਮੈਂ ਤਾਂ ਤੁਹਾਨੂੰ ਸ਼ਾਦੀ ਲਈ ਭੇਜਿਆ ਸੀ, ਬੜਾ ਸ਼ੁਭ ਕੰਮ ਸੀ ਖੁਸ਼ੀਆਂ ਦਾ, ਸ਼ਗਨ ਦੇ ਕੇ ਭੇਜਿਆ ਸੀ।
ਜਿਸ ਮੈਂ ਤੁਝ ਕੋ ਲਾਭ ਵਿਸਾਲਾ।
ਉਹਦੇ ਵਿੱਚ ਤਾਂ ਤੁਹਾਨੂੰ ਵੀ ਬੜਾ ਲਾਭ ਸੀ ਕਿਉਂਕਿ ਗੁਰੂ ਘਰੋਂ ਤੁਹਾਨੂੰ ਦਾਨ ਬੜਾ ਮਿਲਣਾ ਸੀ, ਉੱਥੇ ਤੁਹਾਨੂੰ ਬਹੁਤ ਸਾਰਾ ਲਾਭ ਮਿਲਣਾ ਸੀ, ਤੇ ਤੁਸੀਂ ਤਾਂ ਬਹੁਤ ਵੱਡੀ ਮਯੂਸੀ ਨਾਲ ਵਾਪਸ ਪਰਤੇ ਹੋ।
ਅਸ ਕਾਰਜ ਮੈਂ ਤੂੰ ਇਸ ਕਾਲਾ।
ਇਹੋ ਜੇ ਕਾਰਜ ਵਿੱਚ ਤੂੰ ਗਿਆ ਤੈਨੂੰ ਉੱਥੇ ਦਾ ਲਾਭ ਮੇਰੇ ਕੋਲ ਆਇਆ, ਮੇਰੇ ਕੋਲ ਹੋਰ ਤੈਨੂੰ ਲਾਭ ਮਿਲਣਾ, ਮੈਂ ਤੈਨੂੰ ਮੂੰਹ ਮੰਗਿਆ ਲਾਗ ਦੇਣਾ ਪਾਂਦਾ, ਜੋ ਤੂੰ ਕਹੇਗਾ ਬੱਤੀ ਦੰਦਾਂ ਤੋਂ ਮੈਂ ਦੇਣਾ।
ਸਮੇਂ ਹਰਖ ਕੇ ਮੁਖ ਮੁਰਝਾਇਓ।
ਇਹ ਖੁਸ਼ੀ ਦੇ ਸਮੇਂ ਤੇਰਾ ਚਿਹਰਾ ਮੁਰਝਾਇਆ ਹੋਇਆ, ਤੇਰਾ ਚਿਹਰਾ ਵੇਖ ਵੇਖ ਕੇ ਮੈਨੂੰ ਹੌਲ ਪੈਂਦੇ ਆ, ਮੇਰਾ ਕਾਲਜਾ ਧੜਕੀ ਜਾਂਦਾ, ਦੱਸ ਪੰਡਿਤ ਕੀ ਹੋ ਗਿਆ?
ਦੇਖਤ ਮੋਕੋ ਅਚਰਜ ਆਇਓ।
ਮੈਂ ਵੇਖ ਵੇਖ ਕੇ ਹੈਰਾਨ ਹੋ ਰਿਹਾ, ਅਸਚਰਜ ਹੋ ਰਿਹਾ।
ਸ਼ੁਭ ਕਾਰਜ ਸੋ ਬਣਿਓ ਕੇ ਨਾਹੀ।
ਜਿਹੜੇ ਸ਼ੁਭ ਕਾਰਜ ਨੂੰ ਗਿਆ ਸੀ ਕਿਤੇ ਉਹਦੇ ਚ ਤਾਂ ਨੀ ਵਿਘਨ ਆਇਆ ਕੋਈ? ਫਿਰ ਇਹ ਵੀ ਪੁੱਛਿਆ ਇਹਨੇ ਵੀ ਜਿਹੜੇ ਸ਼ੁਭ ਕੰਮ ਨੂੰ ਤੂੰ ਸ਼ਗਨ ਲੈ ਕੇ ਗਿਆ ਸੀ ਕਿਤੇ ਉਹਦੇ ਵਿੱਚ ਤਾਂ ਨੀ ਕੋਈ ਵਿਘਨ ਪਿਆ, ਕਿਤੇ ਐਸਾ ਤਾਂ ਨੀ ਵੀ ਉਹ ਹੋਇਆ ਕਿ ਨਹੀਂ ਹੋਇਆ?
ਕਹੋ ਪਾਂਦਾ ਸਭ ਵਿਧ ਮੁਝ ਪਾਹੀ।
ਪਾਂਦਾ ਛੇਤੀ ਨਾਲ ਦੱਸ, ਏਦਾਂ ਸਵਾਲਾਂ ਦੀ ਝੜੀ ਲਾ ਦਿੱਤੀ ਚੰਦੂ ਨੇ ਵੇਖਦਿਆਂ ਵੀ ਆਹ ਤਾਂ ਨੀ ਹੋ ਗਿਆ, ਆਹ ਤਾਂ ਨੀ ਹੋ ਗਿਆ, ਏਦਾਂ ਬੋਲਿਆ।
ਸੁਣ ਚੰਦੂ ਤੇ ਬਿਪਰਿਓ ਚਾਰਾ।
ਜਦੋਂ ਚੰਦੂ ਨੇ ਏਦਾਂ ਇਹ ਸਾਰੀਆਂ ਗੱਲਾਂ ਪੁੱਛੀਆਂ ਤੇ ਸੁਣ ਕੇ ਪਾਂਦਾ ਬੋਲਿਆ,
ਸੁਣ ਹੋਈ ਕੰਤ ਹੋਏ ਕਰ ਸਾਰਾ।
ਦੀਵਾਨ ਜੀ ਇੱਥੇ ਤੁਹਾਡੀ ਸਭਾ ਲੱਗੀ ਹੈ, ਸਾਰੇ ਬੰਦੇ ਭਾਂਤ ਭਾਂਤ ਦੇ ਬੈਠੇ ਹੈ, ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇਕਾਂਤ ਵਿੱਚ ਹੋ ਸਕਦੀ, ਆਓ ਥੋੜਾ ਜਿਹਾ ਉੱਠ ਕੇ ਅੰਦਰ ਨੂੰ ਚੱਲੀਏ, ਉੱਥੇ ਇਕਾਂਤ ਵਿੱਚ ਮੈਂ ਤੁਹਾਨੂੰ ਦੱਸਾਂਗਾ ਸਾਰੀ ਗੱਲ ਵੀ ਕੀ ਹੋਇਆ।
ਸੰਸੈ ਜੁੱਤ ਉੱਠ ਕਰ ਤਤਕਾਲਾ।
ਚੰਦੂ ਨੂੰ ਹੋਰ ਹੌਲ ਉੱਠਣ ਲੱਗ ਪਿਆ ਵੀ ਖਬਰ ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਕੱਲਿਆਂ ਲਿਜਾ ਕੇ ਇਹਨੇ ਕਰਨੀ ਹੈ। तो चंदू बड़ी काली नल चिंता विच उठिया कहिंदा आओ पांदा जी छेती आओ अंदर नू
बैठियो सब ते हुए निराला
चंदू अंदर ले पासे अपने घर च लै गया इनू नाल सारिया तो वखरा होके बह गया
तिज ने टिग हुए सकल सुनायो
पांदे ने इहदे कोल बह के सारी वार्ता फिर दसी इनू भी की गल हुई है की मसला होया ओ सारी गल दसी
हे जजमान सो होए प्रभ पायो
कहन लगा दीवान जी हौसला दे के सुनियो गल जेड़ी दसन लगा हौसला करके सुनियो क्योंकि होना ओ ही है जेड़ा परमेश्वर नूं पाउंदा है बंदे दे वस नहीं है कुछ दीवान जी सब परमेश्वर ने अपने वस रखिया ओही हुंदा जो परमेश्वर नूं पाउंदा है
हम नाता जब लेकर गए
असी जदों नाता लेके गए सी शगन लेके गए सी
शुभ दिन तब है सुधावत पए
दिन मुकर्र कर लिया सी मगर दे महीने दी सप्तमी दा दिन सी जेड़ा तिथ दा शगन दा असी रख लिया सी
सकल समाज मिलियो तत्काला
सारा समाज इकट्ठा हो गया शगन दियां पूरियां तैयारियां हो गईयां संगत आ गई दीवान सज गया
लोक हजार हो आनंद बिसाला
दीवान जी संगत इन्नी सी के तिल सुटन नूं थां नहीं सी उत्थे हजारां दी गिणती विच संगत आई ते सब दे अंदर आनंद बड़ी खुशी के बालक श्री हरगोबिंद जी दे शगन लगने ए खुशी सी सारे अंदर
बालक चौंकी आन बिठायो
तैयारी हो गई मैं बेनती करके गुरु अर्जन साहब नू बालक नू बुलाया बालक नू चौंकी ते भी बिठाया
गावन बादत सकल रचायो
कई तरह दे साज बाजरे नफीरिया रण सिंगे शहनाइया नगारे ओ बज रहे सन
हम है बुलायो गमने तीर
जदों सारी तैयारी होई मैनू भी सतगुरु जी ने अपने कोल नेड़े सद लिया
कह गुर अपर नरन की पीर
जिथे सतगुरु जी बैठे और उन्हां दे जेड़े खास सिख उन्हां दे लागे बैठे हुए सन
नौ ग्रह गणपत हुतो मनायो
कहिंदे मैं अपने वल्लों अपनी सारी पूजा अर्चना जेड़ी ओ करके टुरिया कहिंदे जिथे मेरा निवास सी ओथों मैं अपनी सारी पूजा अर्चना करके गया
तिलक करण को जब उदतायो
मैं जदो पहुंचया सारी तैयारी हो गई तिलक जेड़ा केसर सी ओ घोल लिया चावल मंगा लए शगन दा समान मैं पहला ही तेरे कोल लै गया सी सारा जेड़ा झोली च पाना सी कहिंदे जदो तिलक लाण दी ऐन पूरी तैयारी हो गई
दिल्ली ते तब पठई पाती
ऐन उसे वेले उधर मैं उठन ही लगा सी हाले तिलक लाण लई के दिल्ली तो एने नू एक सिख एक चिट्ठी लै के उथे पहुंच गया
चलत हम है तुम कही सो बाती
जेड़ी गल दीवान जी चंदू लाल जी सानू टुरन वेले तू कही सी ना उथों जदों असी रिश्ता करके आए सी ते जेड़ी गल तू उस वेले कही सी
मोरी अर दृष्टांत चुबारा
कहा सी भी चुबारे दी इट मोरी नू लायो ए दृष्टांत नू दिता सी अपने आप नू चुबारा कहा सी ते गुरु घर नू मोरी दस्या सी
निज बढ़ता को हेत उचारा
और अपनी बड़ियाई कीती सी भी मैं ढाई घरा खत्रिया मेरा उच्चा वर्ण है ओ शरीर गोत वाले नीवे वर्ण वाले मोरी दे तुल ने मैं चुबारे दे तुला
केह सुन कै लिख भेजे ओ सारो
इथे तेरी ए जेड़ी गल जेड़ी तू आ कही सी किसे सिख ने सुनी सुन के उन्हां ने लिख के दिल्ली वाले सिखा ने गुरु अर्जन देव साहब कोल भेज दित्ती है सारी वार्ता
सो पठ कै लख तुब हंकारो
गुरु अर्जन देव साहब ने जदों सारी चिट्ठी पढ़ी पढ़ के उन्होंने वेखिया भी चंदू बड़ा हंकारिया होया गुरु घर नू मोरी ते अपने आप नू चुबारा दसदा
जरी ना बात ना लखी बड़ाई
उन्हां कोलो ए गल जरी नहीं गई कि गुरु नानक साहब दे घर बारे उन्हें आ शब्द कहे है गुरु घर दा अपमान कीता आप हंकारिया उच्चा बनदा ए गल उन्हां कोलो नहीं जरी गई
तूरन हम सो गिरा अलाई
उसे वेले उन्हें वेख्या भी चंदू ने गुरु घर की बड़ियाई नहीं समझी उन्हें नहीं जानिया भी मेरे बड़े भाग भी मेरा गुरु घर नाल नाता जुड़न लगा सगवा कहदा जी चलो कर आयो पर तुसी सही नहीं कीता नाल एदा भी कहदा ये सारिया गल्लां उन्हां कोल पहुंच गईयां चंदू जो तू कहियां ने इत्थे ਤੇ ਉਹਨਾਂ ਨੇ ਉਸੇ ਵੇਲੇ ਫਿਰ ਮੈਨੂੰ ਇਹ ਗੱਲ ਕਹੀ,
ਰਹੇ ਚੁਬਾਰੋ ਸੋ ਦੁੱਖ ਪਾਵਹਿ।
ਗੁਰੂ ਅਰਜਨ ਦੇਵ ਸਾਹਿਬ ਨੇ ਮੈਨੂੰ ਕਿਹਾ ਵੀ ਉਹ ਬਣਿਆ ਰਵੇ ਚੁਬਾਰਾ, ਤੇ ਚੁਬਾਰਾ ਦੁੱਖ ਹੀ ਪਾਉਂਦਾ ਹੁੰਦਾ, ਜਿਹੜਾ ਉੱਚਾ ਹੁੰਦਾ ਉਹਨੂੰ ਦੁੱਖ ਭੋਗਣਾ ਪੈਂਦਾ।
ਮਾਰਹਿ ਟੱਕਰ ਭਾਲ ਪਨਾਵਹਿ।
ਹੰਕਾਰਿਆ ਹੋਇਆ ਬੰਦਾ ਚੁਬਾਰੇ ਦੇ ਤੁਲੋ ਜੇ ਬਣਿਆ ਤੇ ਚੁਬਾਰੇ ਨੂੰ ਟੱਕਰਾਂ ਹੀ ਪੈਂਦੀਆਂ ਨੇ, ਮਾਰੀ ਜਾਵੇ ਟੱਕਰਾਂ, ਚੁਬਾਰਾ ਬਣ ਕੇ ਮੱਥਾ ਭਨਾਈ ਜਾਵੇ।
ਇਹ ਤਿਕ ਸਿੱਖ ਕਹਿਓ ਬਖਿਆਤਾ।
ਉੱਥੇ ਕਈ ਸਿੱਖ ਬੈਠੇ ਸੀ ਭਾਂਤ ਭਾਂਤ ਦੇ, ਉਹ ਵੀ ਕੋਲੋ ਬੋਲੇ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿਣ ਲੱਗੇ,
ਨੈ ਲਿਹੋ ਇਸ ਕਿਰਾੜ ਕੋ ਨਾਤਾ।
ਲਾਗੇ ਜਿਹੜੇ ਸਿੱਖ ਬੈਠੇ ਉਹਨਾਂ ਨੇ ਵੀ ਕਹਿ ਦਿੱਤਾ, ਮਹਾਰਾਜ ਇਹ ਕਿਰਾੜ ਦਾ, ਕਿਰਾੜ ਕਹਿੰਦੇ ਆ ਸੰਸਾਰੀ ਬੰਦੇ ਨੂੰ, ਇਹ ਜਿਹੜਾ ਸੰਸਾਰੀ ਬੰਦਾ ਆ ਚੰਦੂ, ਜਿਹੜਾ ਸੰਸਾਰ ਦੀ ਗੱਲ ਹੀ ਕਰਦਾ, ਗੁਰੂ ਘਰ ਦੀ ਮਹਿਮਾ ਨੂੰ ਜਾਣਦਾ ਹੀ ਨਹੀਂ, ਮਹਾਰਾਜ ਉਹਦਾ ਨਾਤਾ ਨਹੀਂ ਲੈਣਾ, ਉਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਸਾਰੇ ਸਿੱਖਾਂ ਨੇ ਕੋਲੋਂ ਕਿਹਾ।
ਪ੍ਰਥਮ ਭਇਓ ਤੈ ਬੋਲ ਵਿਗਾੜ।
ਚੰਦੂ ਇਹ ਤੇਰੇ ਬੋਲ ਵਿਗਾੜ ਦਾ ਨਤੀਜਾ, ਜਿਹੜੀ ਤੂੰ ਬੋਲ ਬਾਣੀ ਮਾੜੀ ਬੋਲੀ ਆ ਉਹਦਾ ਫਾਲੇ ਭੁਗਤਣਾ ਪੈ ਰਿਹਾ, ਤੂੰ ਜਿਹੜਾ ਬੋਲ ਵਿਗਾੜ ਕੀਤਾ।
ਸਹੀ ਨਾ ਤਿੰਨਹੋ ਸੋ ਦੀਨ ਉਗਾੜ।
ਤੇਰੇ ਇਸ ਬੋਲ ਵਿਗਾੜ ਨੂੰ ਉਹਨਾਂ ਨੇ ਸਹਿਆ ਨਹੀਂ, ਇਸ ਕਰਕੇ ਤੇਰਾ ਇਹ ਬੋਲ ਵਿਗਾੜ ਉਗੜ ਕੇ ਉੱਥੇ ਪ੍ਰਗਟ ਹੋ ਗਿਆ ਸਾਰਿਆਂ ਵਿੱਚ, ਹਜ਼ਾਰਾਂ ਦੀ ਗਿਣਤੀ ਚ ਉੱਥੇ ਸਿੱਖ ਬੈਠੇ ਸੀ, ਸਭ ਵਿੱਚ ਤੇਰਾ ਇਹ ਬੋਲ ਵਿਗਾੜ ਉਗੜਿਆ ਹੈ।
ਕਿਆ ਕਹੀਏ ਬੜ ਕਾਜ ਵਿਗਾਰਾ।
ਕੀ ਕਹੀਏ, ਏਡਾ ਵੱਡਾ ਕੰਮ ਸੀ, ਏਡਾ ਵੱਡਾ ਕਾਰਜ ਸੀ, ਚੰਦੂ ਤੇਰੇ ਕਹਿਣ ਨਾਲ ਹੀ ਸਭ ਕੁਝ ਵਿਗੜਿਆ, ਤੂੰ ਇਹ ਕਬੋਲ ਕਾਹਨੂੰ ਬੋਲੇ, ਕਾਹਨੂੰ ਇਹੋ ਜਿਹਾ ਖੋਟਾ ਬੋਲ ਆਪਣੇ ਮੂੰਹੋਂ ਬੋਲਿਆ, ਜਿਸ ਕਰਕੇ ਆ ਸਾਰਾ ਕੰਮ ਬਣਿਆ ਬਣਾਇਆ ਵਿਗੜ ਗਿਆ।
ਨਹਿ ਸਵਰਿਓ ਮੈਂ ਬਹੁਤ ਉਚਾਰਾ।
ਮੈਂ ਆਪਣੇ ਵੱਲੋਂ ਬਹੁਤ ਕਿਹਾ ਗੁਰੂ ਜੀ ਨੂੰ, ਪਰ ਫਿਰ ਜਿਹੜਾ ਇੱਕ ਵਾਰੀ ਵਿਗੜ ਗਿਆ ਕੰਮ ਹੁਣ ਕਿਵੇਂ ਬਣਨਾ ਸੀ, ਫਿਰ ਸੰਗਤ ਸਾਰੀ ਨੇ ਕਹਿ ਦਿੱਤਾ, ਗੁਰਸਿੱਖਾਂ ਨੇ ਕਹਿ ਦਿੱਤਾ, ਇਸ ਕਰਕੇ ਬਾਰ ਬਾਰ ਤੇਰੇ ਇਸ ਗੱਲ ਦੀ ਉੱਥੇ ਚਰਚਾ ਹੋਣ ਲੱਗ ਪਈ।
ਕਹਿਤ ਭਏ ਜੋ ਸਮ ਹੈ ਮੋਰੀ।
ਉਹਨਾਂ ਨੇ ਫਿਰ ਅੱਗੋਂ ਇਹੀ ਜਵਾਬ ਦਿੱਤਾ ਕਿ ਜਿਹੜਾ ਗੁਰੂ ਘਰ ਉਹ ਮੋਰੀ ਦੱਸਦਾ, ਨਿਵਾਣਾ ਨੀਵਾਂ ਦੱਸਦਾ, ਏਦਾਂ ਜਿਹੜਾ ਕੋਈ ਨਿਵਾਣਾ ਹੋਵੇਗਾ।
ਸਮ ਮੋਰੀ ਕੇ ਮਿਲ ਹੈ ਸੋ ਮੋਰੀ।
ਉਹ ਮੋਰੀ ਦੇ ਸਮਾਨ ਮੋਰੀ ਨੂੰ ਆ ਮਿਲੇਗਾ, ਚੰਦੂ ਚੁਬਾਰਾ ਤੇ ਚੁਬਾਰੇ ਦੀ ਭਾਲ ਕਰ ਲੈ। ਉਹਨਾਂ ਨੇ ਜਵਾਬ ਦਿੱਤਾ, ਮੈਂ ਜਦੋਂ ਬਾਰ ਬਾਰ ਉਹਨਾਂ ਨੂੰ ਕਿਹਾ, ਉਹਨਾਂ ਆਖਿਆ ਗੁਰੂ ਘਰ ਮੋਰੀ ਦੇ ਮਨਿੰਦ ਦੱਸਦਾ ਤੇ ਇੱਥੇ ਕੋਈ ਮੋਰੀ ਮਨਿੰਦ ਨੀਵਾਂ ਆਵੇਗਾ, ਜਿਹਨੂੰ ਮਾਣ ਮਿਲ ਜਾਏਗਾ ਗੁਰੂ ਘਰੋਂ ਉਹ ਚੁਬਾਰਾ ਬਣਦਾ ਤੇ ਚੁਬਾਰੇ ਦੀ ਭਾਲ ਕਰ ਲਵੇ।
ਸੁਣ ਬਹੁਤ ਥਾਨ ਕੀ ਸੰਗਤ।
ਇੱਦਾਂ ਬਹੁਤ ਥਾਵਾਂ ਤੋਂ ਉੱਥੇ ਸੰਗਤ ਦੀਵਾਨ ਜੀ ਆਈ ਹੋਈ ਸੀ, ਖਬਰੇ ਕਿੱਥੋਂ ਕਿੱਥੋਂ ਆਈ ਹੋਈ ਸੀ, ਸੰਗਤ ਦੀ ਗਿਣਤੀ ਨਹੀਂ ਸੀ ਕਿੰਨੀ ਕੁ ਸੀ।
ਬੈਠੀ ਬ੍ਰਿੰਦ ਬਲੋਕ ਉਮੰਗਤ।
ਬੈਠੀ ਸੀ ਸਾਰੀ ਸੰਗਤ, ਇਕਦਮ ਉਹਨਾਂ ਦੀ ਖੁਸ਼ੀ ਤੇ ਮਾਨੋ ਜਿਵੇਂ ਇਕਦਮ ਕਿਸੇ ਨੇ ਕੋਈ ਖੁਸ਼ੀ ਦੀ ਵੇਲ ਤੇ ਹਾਥੀ ਨੇ ਮਿਧ ਦਿੱਤੀ ਹੋਵੇ, ਇਕਦਮ ਸਾਰਿਆਂ ਦੇ ਅੰਦਰ ਨਮੋਸ਼ੀ ਛਾ ਗਈ, ਵੈਰਾਗ ਛਾ ਗਿਆ, ਉਦਾਸੀ ਆ ਗਈ ਵੀ ਵਿਆਹ ਵੇਖਣਾ ਸੀ, ਸ਼ਗਨ ਵੇਖਣਾ ਸੀ ਮਹਾਰਾਜ ਜੀ ਦਾ, ਤੇ ਇਕਦਮ ਇਹ ਕਾਰਜ ਹੋ ਗਿਆ ਵੀ ਮਨਾਈ ਹੋ ਗਈ ਆ ਸਗਾਈ ਤੋਂ। ਤੂੰ ਇਸ ਪ੍ਰਕਾਰ ਨਾਲ ਸਾਰੀ ਸੰਗਤ ਉੱਥੇ ਬੜੀ ਵਿਆਕੁਲ ਹੋ ਗਈ।
ਤਿੰਨ ਮਹਿਤੇ ਇੱਕ ਉੱਠ ਕਰ ਖੱਤਰੀ।
ਐ ਦੀਵਾਨ ਜੀ, ਉਦੋਂ ਜਦੋਂ ਸਾਰੀ ਸੰਗਤ ਸ਼ਾਂਤ ਹੋ ਕੇ ਬਹਿ ਗਈ, ਬਿਲਕੁਲ ਉਦਾਸ ਹੋ ਕੇ ਬਹਿ ਗਈ, ਉਹਨਾਂ ਵਿੱਚੋਂ ਵੀ ਇੱਕ ਖੱਤਰੀ ਸਿੱਖ ਉੱਠਿਆ, ਡੱਲੇ ਪਿੰਡ ਦਾ ਰਹਿਣ ਵਾਲਾ, ਉਹਦਾ ਨਾਮ ਸੀ ਨਰੈਣ ਦਾਸ।
ਹੱਥ ਜੋੜ ਕਹਿ ਗਿਰਾ ਬਚਿੱਤਰੀ।
ਉਹਨੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਬੜੇ ਪ੍ਰੇਮ ਨਾਲ ਬੇਨਤੀ ਕੀਤੀ।
ਸਪਤ ਬਰਖ ਕੀ ਦੋਹਿਤਾ ਮੇਰੀ।
ਉਹਨੇ ਆਖਿਆ ਜੀ, ਮੇਰੀ 7 ਸਾਲ ਦੀ ਇੱਕ ਕੰਨਿਆ ਹੈ, ਲੜਕੀ ਹੈ,
ਲਿਹੋ ਨਾਤਾ ਗੁਰ ਕਰਹੋ ਨਾ ਦੇਰੀ।
ਮਹਾਰਾਜ ਆਪ ਜੀ ਇਹ ਨਾਤਾ ਲੈ ਲਵੋ, ਦੇਰੀ ਨਾ ਕਰੋ।
ਬਾਲਕ ਤਿਲਕ ਕਰਿਓ ਤਤਕਾਲ।
ਕਹਿੰਦੇ ਦੀਵਾਨ ਜੀ, ਸਾਡੇ ਵੇਖਦਿਆਂ ਵੇਖਦਿਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਸਤਕ ਉੱਤੇ ਉਹਨਾਂ ਨੇ ਸਗਾਈ ਦਾ ਤਿਲਕ ਕੱਢ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਗਾਈ ਹੋ ਗਈ।
ਤਿਮਹੀ ਉਤਸਵ ਰਹਿਓ ਬਿਸਾਲਾ।
ਫਿਰ ਉਤਸਵ ਉਸੇ ਤਰ੍ਹਾਂ ਸੰਗਤ ਵਿੱਚ, ਫੇਰ ਖੁਸ਼ੀ ਦੀ ਲਹਿਰ ਉਸੇ ਤਰ੍ਹਾਂ ਦੌੜ ਗਈ।
ਔਰ ਉੱਠਿਓ ਇੱਕ ਪਾਛੇ।
ਦੀਵਾਨ ਜੀ, ਇੱਕ ਸਗਾਈ ਦਾ ਤਿਲਕ ਲੈ ਨਿਕਲਿਆ ਹੀ ਸੀ ਕਿ ਇਹਨੇ ਨੂੰ ਇੱਕ ਹੋਰ ਖੱਤਰੀ ਹਰੀ ਚੰਦ ਉਹਦਾ ਨਾਂ ਸੀ ਉਹ ਵੀ ਉੱਠ ਖਲੋਤਾ
ਸੰਗ ਗੋਤ ਨਿਜ ਕਹਿ ਕਰ ਆਛੇ
ਉਹਨੇ ਵੀ ਆਪਣਾ ਗੋਤ ਆਦਿਕ ਦੱਸਿਆ ਉਹ ਬਕਾਲੇ ਨਗਰ ਦਾ ਰਹਿਣ ਵਾਲਾ ਸੀ
ਤਦ ਹੀ ਦੂਜੀ ਕਰੀ ਸਗਾਈ
ਤੇ ਉਹਨੇ ਦੂਜੀ ਸਗਾਈ ਵਾਸਤੇ ਬੇਨਤੀ ਕੀਤੀ ਤੇ ਦੂਸਰੀ ਸਗਾਈ ਵੀ ਵੇਖਦਿਆਂ ਵੇਖਦਿਆਂ ਹੋ ਗਈ
ਦੇਖਤ ਦੁਗਣੀ ਬਜੀ ਵਧਾਈ
ਕਹਿੰਦੇ ਇੱਕ ਸਗਾਈ ਮੋੜੀ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਦੋ ਸਗਾਈਆਂ ਮੌਕੇ ਤੇ ਉਸੇ ਵੇਲੇ ਹੋ ਗਈਆਂ ਜਦੋਂ ਦੋ ਸਗਾਈਆਂ ਹੋਈਆਂ ਤੇ ਦੁਗਣੀ ਵਧਾਈ ਚਾਰੇ ਪਾਸੇ ਸੰਗਤ ਵਿੱਚ ਵੱਜਣ ਲੱਗੀ
ਨਾਤਾ ਤੋਹੇ ਸੁਤਾ ਕੋ ਫੇਰਾ
ਆ ਦੀਵਾਨ ਜੀ ਤੁਹਾਡੀ ਧੀ ਦਾ ਉਹਨਾਂ ਨੇ ਨਾਤਾ ਮੋੜ ਦਿੱਤਾ ਗੱਲ ਸਾਰਿਆਂ ਨਿਬੇੜੇ ਦੀ ਗੱਲ ਇਹ ਹੈ ਵੀ ਤੁਹਾਡੀ ਲੜਕੀ ਦਾ ਉਹਨਾਂ ਨੇ ਰਿਸ਼ਤਾ ਮੋੜ ਦਿੱਤਾ ਉਹ ਕਹਿੰਦੇ ਉਹ ਚੁਬਾਰਾ ਹੈ ਤੇ ਚੁਬਾਰੇ ਵਰਗਾ ਕੋਈ ਆਪਣੇ ਵਰਗਾ ਲੱਭ ਲਵੇ ਗੁਰੂ ਘਰ ਮੋਰੀ ਹੈ ਇੱਥੇ ਮੋਰੀ ਸਮਾਨ ਕੋਈ ਆਪੇ ਆ ਮਿਲਿਆ ਤੇ ਵਾਕਈ ਦੋ ਸਿੱਖ ਉਹਨਾਂ ਨੂੰ ਆਣ ਮਿਲੇ ਤੇ ਤੇਰੀ ਧੀ ਦਾ ਉਹਨਾਂ ਨੇ ਰਿਸ਼ਤਾ ਮੋੜ ਦਿੱਤਾ
ਚੱਲਿਓ ਉਪਾਏ ਨਹੀਂ ਕੁਛ ਮੇਰਾ
ਮੈਂ ਆਪਣੇ ਵੱਲੋਂ ਜਿੰਨਾ ਜ਼ੋਰ ਸੀ ਲਾਇਆ ਪਰ ਮੇਰਾ ਕੋਈ ਉਪਾਅ ਉੱਥੇ ਨਹੀਂ ਚੱਲਿਆ ਤੇਰੇ ਬੋਲ ਵਿਗਾੜ ਨੇ ਸਾਰਾ ਕੰਮ ਵਿਗਾੜ ਦਿੱਤਾ ਤੂੰ ਚੁਬਾਰਾ ਬਣਨ ਵਾਲੀ ਜਿਹੜੀ ਗੱਲ ਕਹੀ ਉਸੇ ਨੇ ਇਹ ਸਾਰਾ ਕੰਮ ਵਿਗਾੜਿਆ
ਸੁਣ ਅਨਖਿਓ ਚੰਦੂ ਮਤ ਹੀਣਾ
ਮਤ ਤੋਂ ਹੀਣਾ ਚੰਦੂ ਹਨ ਤੇ ਲੀਮੀ ਨਹੀਂ ਆਈ ਇਹਨੇ ਨੀ ਸੋਚਿਆ ਵੀ ਚੱਲ ਕੇ ਮੈਂ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਾਂ ਫਿਰ ਵੀ ਹੰਕਾਰਿਆ ਹੋਇਆ ਸੀ ਦੀਵਾਨ ਹੋਣ ਦਾ ਮਾਣ ਸੀ ਇਹਨੂੰ ਕਿ ਮੈਂ ਉੱਚੀ ਪਦਵੀ ਤੇ ਬੈਠਾ ਆ ਇਹਨੇ ਮਤ ਦੇ ਹੀਣੇ ਨੇ ਅਣਖ ਜੀ ਵਿੱਚ ਆ ਕੇ ਗੁੱਸੇ ਦੇ ਵਿੱਚ ਲਾਲ ਜਿਹਾ ਹੋ ਕੇ ਬੋਲਿਆ
ਤਾਪਤ ਰਿਦਾ ਤੂਸ਼ਣ ਦੁਖ ਪੀਨ
ਇਹਦਾ ਹਿਰਦਾ ਤਪਣ ਲੱਗ ਪਿਆ ਬਹੁਤ ਜ਼ਿਆਦਾ ਤਪਿਆ ਇੱਕ ਵੇਰੀ ਤਾਂ ਅੰਦਰ ਹੀ ਅੰਦਰ ਕਚੀਚੀਆਂ ਵੱਟਣ ਲੱਗਾ
ਬਾਨ ਸਮਾਨ ਬੈਨ ਦਿਜ ਕੇਰੇ
ਪੰਡਤ ਦੇ ਜਿਹੜੇ ਬੋਲ ਸੀ ਮਾਨੋ ਜਿਵੇਂ ਤੀਰ ਵੱਜਦੇ ਆ ਨਾ ਤੀਰ ਏਦਾਂ ਤੀਰਾਂ ਦੇ ਸਮਾਨ ਇਹਦੇ ਕਾਲਜੇ ਨੂੰ ਵੱਜੇ ਚੰਦੂ ਦੇ ਨੂੰ
ਲੱਗੇ ਰਿਦੇ ਬਹੇ ਭਏ ਤੂੰ ਦੁਖਤ ਬਡੇਰੇ
ਕਹਿੰਦੇ ਇਹਦੇ ਕਲੇਜੇ ਵਿੱਚ ਵੱਜੇ ਉਹ ਤੀਰ ਤੇ ਇਹਦਾ ਹਿਰਦਾ ਬੜਾ ਦੁਖਤ ਹੋਇਆ
ਕਹਿਤ ਪਇਓ ਪਾਂਦਾ ਸੁਣ ਲੇਹੋ
ਕੁਝ ਕੁ ਸਮਾਂ ਤਾਂ ਚੁੱਪ ਹੀ ਰਿਹਾ ਏ ਬੜੇ ਅੱਗ ਭੰਬੂਲੇ ਵਿੱਚ ਅੰਦਰ ਹੀ ਅੰਦਰ ਦੁੱਖ ਨੂੰ ਪੀਂਦਾ ਤੇ ਬੋਲਿਆ ਕਹਿਣ ਲੱਗਾ ਪਾਂਧਾ ਜੀ ਸੁਣੋ
ਜਿਉਂ ਕਿਉਂ ਸਾਕ ਤਿਸੀ ਥਲ ਦੇਹੋ
ਕਹਿੰਦਾ ਜਿਵੇਂ ਕਿਵੇਂ ਕਰਕੇ ਇਹ ਸਾਕ ਉਸੇ ਜਗ੍ਹਾ ਤੇ ਦਿਓ ਤੁਸੀਂ ਕਿਉਂਕਿ ਹੁਣ ਹੋਰ ਕਿਸੇ ਥਾਂ ਤੇ ਮੈਂ ਸਾਕ ਨਹੀਂ ਕਰਨਾ ਮੇਰੀ ਬੇਇੱਜ਼ਤੀ ਹੋਣੀ ਹੈ ਨਾ ਹੀ ਹੋਣਾ ਹੈ ਜਿੰਨੀ ਬੇਇੱਜ਼ਤੀ ਹੋ ਗਈ ਹੈ ਸਭ ਪਾਸੇ ਇਹੀ ਪ੍ਰਚਾਰ ਹੋਣਾ ਵੀ ਚੰਦੂ ਬੋਲ ਵਿਗਾੜ ਹੈ ਤੇ ਬੋਲ ਵਿਗਾੜ ਦੀ ਧੀ ਦਾ ਰਿਸ਼ਤਾ ਨਹੀਂ ਕਬੂਲਣਾ ਇਹ ਅਸਰ ਪੈਣਾ ਮੇਰੀ ਧੀ ਦੇ ਰਿਸ਼ਤੇ ਤੇ ਜਿਵੇਂ ਕਿਵੇਂ ਕਰਕੇ ਤੂੰ ਇਹ ਨਾਤਾ ਉੱਥੇ ਹੀ ਦੇਣਾ
ਐਸੀ ਬਿੱਦਤ ਹੋਏ ਨਾ ਜਾਏ
ਇਹ ਗੱਲ ਕਿਤੇ ਸਾਰੇ ਪਾਸੇ ਪ੍ਰਗਟ ਨਾ ਹੋ ਜਾਏ ਹਾਂਜੀ
ਹਟਿਓ ਸਾਕ ਲਾਗੀ ਮੁੜ ਆਏ
ਚੰਦੂ ਦੀ ਲੜਕੀ ਦਾ ਸਾਕ ਮੁੜ ਆਇਆ ਵਾਪਸ ਲਾਗੀ ਖਾਲੀ ਹੱਥ ਪਰਤ ਆਏ ਹੈ ਇਹ ਗੱਲ ਕਿਤੇ ਪ੍ਰਗਟ ਨਾ ਹੋ ਜਾਏ ਇਸ ਗੱਲ ਦਾ ਰੌਲਾ ਪਵੇ ਉਹਦੇ ਤੋਂ ਪਹਿਲਾਂ ਪਹਿਲਾਂ ਜਾ ਕੇ ਪਾਂਧਾ ਜੀ ਇਹ ਨਾਤਾ ਉੱਥੇ ਹੀ ਜੋੜ ਕੇ ਆਓ ਜਿਵੇਂ ਕਿਵੇਂ ਕਰਕੇ
ਜਾਂ ਤੇ ਤੂਰ ਨੇ ਅਬ ਚੱਲ ਜਾਵਹੋ
ਪਾਂਧਾ ਜੀ ਜਿਨ੍ਹਾਂ ਪੈਰਾਂ ਤੇ ਆਏ ਹੋ ਉਹਨਾਂ ਪੈਰਾਂ ਤੇ ਛੇਤੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਜਾਓ
ਮੈਂ ਪੱਤਰੀ ਲਿਖ ਦਿਓ ਸਿਧਾਵਹੋ
ਮੈਂ ਆਪਣੇ ਵੱਲੋਂ ਚਿੱਠੀ ਲਿਖਦਾ ਆਪਣੇ ਵੱਲੋਂ ਖੁਦ ਇਹ ਨਹੀਂ ਆਖਿਆ ਮਲੇਸ਼ ਨੇ ਨੀਵਾਂ ਬਣ ਕੇ ਚਲਾ ਜਾਂਦਾ ਸਤਿਗੁਰੂ ਗੱਲ ਲੜਵਾ ਲੈਂਦੇ ਹੰਕਾਰਿਆ ਹੋਇਆ ਸੀ ਹੰਕਾਰ ਚ ਹੀ ਹਾਲੇ ਚਿੱਠੀ ਲਿਖਣ ਨੂੰ ਕਹਿ ਰਿਹਾ ਕਹਿੰਦਾ ਮੈਂ ਚਿੱਠੀ ਲਿਖ ਕੇ ਦਿੰਨਾ ਤੁਹਾਨੂੰ ਉਹ ਚਿੱਠੀ ਲੈ ਕੇ ਜਾਓ
ਮੋਹੇ ਦੀਵਾਨ ਸ਼ਾਹ ਕੋ ਜਾਨਹੋ
ਤੇ ਇਹਨੇ ਕਿਹਾ ਮੈਂ ਚਿੱਠੀ ਚ ਲਿਖਦਾ ਇਹਨੇ ਲਿਖੀ ਚਿੱਠੀ ਕਹਿੰਦਾ ਮੈਂ ਇੱਥੋਂ ਲਿਖਿਆ ਇਹਨੇ ਲਿਖਣਾ ਹੀ ਇੱਥੋਂ ਸ਼ੁਰੂ ਕੀਤਾ ਮੈਂ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦਾ ਦੀਵਾਨ ਹਾਂ ਮੈਨੂੰ ਬਾਦਸ਼ਾਹ ਦਾ ਦੀਵਾਨ ਜਾਣੋ
ਭਲੀ ਬਾਤ ਨਾ ਤੋ ਅਬ ਮਨ ਹੋ
ਤੁਹਾਡੇ ਲਈ ਇਸੇ ਚ ਭਲਾ ਕਿ ਤੁਸੀਂ ਇਹ ਰਿਸ਼ਤਾ ਮੰਨ ਲਓ ਇਹ ਨਾਤਾ ਕਬੂਲ ਕਰ ਲਓ ਇੱਥੋਂ ਲਿਖਤ ਕੀਤੀ ਇਹ ਨੀ ਕੋਈ ਲਿਖਿਆ ਵੀ ਜੀ ਨਮਸਕਾਰ ਕਰਦਾ ਜੀ ਜਾਂ ਲਿਖ ਤੁਮ ਦੀਵਾਨ ਚੰਦੂ ਇਹਨੇ ਲਿਖਿਆ ਹੀ ਇੱਥੋਂ ਮੈਂ ਹਾਂ ਬਾਦਸ਼ਾਹ ਦਾ ਦੀਵਾਨ ਤੇ ਤੁਹਾਡੇ ਲਈ ਇਸੇ ਚ ਭਲਾ ਕਿ ਤੁਸੀਂ ਇਹ ਨਾਤਾ ਮੰਨ ਲਓ
ਇਮ ਡਰਾਏ ਕਰਦੀ ਜੋ ਪਾਤੀ
ਏਦਾਂ ਡਰਾਵਾ ਦੇ ਕੇ ਨਾ ਉਹਨਾਂ ਨੂੰ मेरे वलो लिखी चिट्ठी दे दियो गुरु जी नू
जिस ते धड़क उठे तिस छाती
जदो मेरी चिट्ठी पढ़न ते नाल तू भी कह दी पांदे तू भी आख दी के बादशाह दा दीवान बड़े उच्चे रुतबे वाला है चंदू जदो मेरी चिट्ठी पढ़न गे उधरों तू कहेगा उना दा कलेजा धड़क उठेगा वो डर जानगे सुन के ते डर के मेरा नाता मन लैणगे
मृदुल कठोर कहो बिद दोई
तू जाके मिठी मिठी गल भी करी नाल कठोर भी करी नाले करड़े करड़े बोल भी कही जाई नाले मिठा मिठा भी बोली जाई
अब ना तो एह लिहे ना कोई
क्योंकि होने नाता जेड़ा किसे होर ने नहीं लेना
या ते तुम टिग पुनः पठावा
इस करके तू कहना भी इसे करके चंदू ने तुहाडे कोल भेजिया है
इस प्रकार दिज को समझावा
इदा इन्हें सारी गल बात जेड़ी है वो पहला पंडित नू बोल के समझाई भी आ गल्ला मैं लिखन लगा चिट्ठी च ते एदा तू भी जाके गल बात करनी है
पाती लिखन लगे ओपन चंदू
फिर चंदू हुण चिट्ठी लिखन लगा ते लिख के ने चिट्ठी गुरु अर्जन देव साहब जी नू भेजी है ओ कथा आप जी अगलिया प्रसंगा च सरवण करोगे।